दोएरा बावन कवि हजूर गुर रहत सदाई पात।
बवंजा कवि श्री गुरु गोबिंद सिंह साहब जी महाराज जी दे कोल रहिंदे ने। कविता इन्हां तो इलावा होर भी बहुत सन, बहुत सारे विद्वान सन, पर जेडे 52 कवि सी सतगुरां दे मुख खास कवि सन, जेडे हर वक्त महाराज दसवें पातशाह दे कोल रहिंदे हन।
आवे जाए अनेके कै जस ले धन रास।
52 कवियां तो इलावा होर बहुत सारे कवि जेडे आउंदे जांदे रहिंदे सन, आउंदे सन महाराज जी दा जस करदे, कविता गाउंदे और सतगुरां दे खजाने चो माया दा खुला गफा लैंदे ते घर नूं टुरदे बणदे। एदां बहुत सारे कवि होर भी बहुत ने 52 कवियां तो इलावा जेडे आके सतगुरु कलगीधर पातशाह दा जस गाउंदे ने और बदले विच महाराज सच्चे पातशाह जी दे पासों बेअंत माया दे गफे प्राप्त करदे हन।
तीन कवियन बानी रची लिख कागद तुलवाए।
खालसा जी उन्हां कवियां ने जेड़ी बाणी लिखी सी, उन्हां कवियां वल्लों जेड़े बहुत सारे पुराने ग्रंथ सन, उन्हां ग्रंथां दा अनुवाद कीता गया सी, जां उन्हां वल्लों बहुत सारा इतिहास लिखिया गया सी, छंद लिखे गए सन, जदों उन्हां सारे कवियां वल्लों लिखे हुए जेड़े पत्रे सन, उन्हां पत्रियां नूं तोलिया गया, जिन्हां पत्रियां दे उत्ते जिन्हां कागजां दे उत्ते उन्हां कवियां वल्लों छंद लिखे गए सन, गुरु साहब दा जस लिखिया गया सी, जां बहुत सारे ग्रंथां दा अनुवाद कीता गया सी, जदों उन्हां पत्रियां नूं तोलिया गया।
नौ मन होए तोल मैं सुखम लिख दे लिखाए।
ओदा कुल वजन जिहड़ा ग्रंथ दा होया ना जदों सारे पत्रियां दा, ते ओदा वजन सी नौ मन, नौ मन वजन सी, इन्ना कुछ लिखिया गया, इन्ना इतिहास गुरु साहब ने लिखवाया सी, इतना कुछ महाराज सच्चे पातशाह ने खालसे वास्ते इतना ज्ञान इकट्ठा कीता सी, नौ मन कहिंदे उहदा वजन इकट्ठा होया। हालांकि लिखण दे विच तां बड़ा सूक्ष्म लिखिया जांदा ना, बड़े सूक्ष्म रूप दे विच लिखिया गया सी, ते फिर भी कहंदे उन्हां कागजां दा जिहड़ा वजन सी उह नौ मन सी।
विद्या धर तिस ग्रंथ को नाम तरहो कर प्रीत।
सतगुरु जी ने सारे कवियां दी बाणी नूं इक जगह ते इकट्ठा करके उस ग्रंथ दा नाम रखिया सी विद्या धर, क्योंकि विद्वानां वल्लों रचिया गया ग्रंथ सी, उन्हां वल्लों रची हुई काव्य शैली सी, बहुत सारे पर्वां दे अनुवाद, हाले भी कुछ पर्वां दे अनुवाद मिलदे ने, जिहड़े महाभारत दे पर्वां दे अनुवाद सन, गुरु साहब जी ने ओह पर्वां दा अनुवाद करवाया जिन्हां विच जंगी बिरती दा संकेत होवे, जंग युद्ध वाली बाणी कवियां कोलों रचवाई जिस नूं पढ़ के सूरमे अंदर वीर रस पैदा होवे। तो ओह कवियां वल्लों जिहड़ा ग्रंथ लिखिया गया उहनूं जदों इकट्ठा कीता ते नौ मण उहदा वजन सी और उस ग्रंथ दा नाम गुरु कलगीधर पातशाह जी महाराज जी ने बड़े प्यार नाल, बड़े प्रीत नाल इस ग्रंथ दा नाम विद्याधर ग्रंथ रखिया है।
नाना विद कविता रची रख रख नौ रस रीत।
नाना प्रकार दी कविता कवियां वल्लों इस ग्रंथ विच रची गई सी जिहदे विच नौ रसां दा वर्णन सी। कविता दे नौ रस हुंदे ने, रसां तो बिना कविता अधूरी है, इस करके कविता दा शिंगार हुंदे ने नौ रस। बीवत रस है, भयानक रस है, वीर रस है, शांत रस है, हास रस है, करुणा रस है, शिंगार रस है। एदा नौ रसां दे सहित जिहड़ी कविता सी ओह कवियां वल्लों रची गई सी।
मचियो जंग गुर संग बड रहो ग्रंथ सो बीच।
अज जदों वड्डा जंग होया आनंदपुर साहब दा, जदों महाराज जी ने आनंदपुर साहब दा किला छड्डिया, उस जंग दे विचों जिहड़ा विद्याधर ग्रंथ सी ओह खालसे दे हत्थों जांदा रहा। उस वक्त एडा वड्डा जिहड़ा खजाना गुरु साहब जी ने तैयार करवाया सी कवियां वल्लों, लखां रुपया दे के महाराज जी ने कवियां कोलों बहुत सारे ग्रंथां दे ਜਿਹੜੇ ਸੰਸਕ੍ਰਿਤ ਵਿੱਚ ਸਨ, ਫਾਰਸੀ ਵਿੱਚ ਸਨ, ਉਹਨਾਂ ਦਾ ਅਨੁਵਾਦ ਕਰਵਾਇਆ ਸੀ ਬ੍ਰਿਜ ਭਾਸ਼ਾ ਵਿੱਚ, ਗੁਰਮੁਖੀ ਭਾਸ਼ਾ ਵਿੱਚ। ਉਹ ਬਹੁਤ ਸਾਰੇ ਜਿਹੜੇ ਉਹ ਗ੍ਰੰਥਾਂ ਦੇ ਅਨੁਵਾਦ ਸਨ, ਉਹ ਵਿਦਿਆਧਰ ਗ੍ਰੰਥ, ਏਡਾ ਵੱਡਾ ਗ੍ਰੰਥ ਜੋ ਅੱਜ ਸਾਡੇ ਕੋਲ ਹੁੰਦਾ ਤੇ ਸਾਡੇ ਕੋਲ ਬੜਾ ਵੱਡਾ ਦੁਰਲਭ ਖਜ਼ਾਨਾ ਹੋਣਾ ਸੀ। ਪਰ ਉਸ ਵਕਤ ਉਹ ਆਨੰਦਪੁਰ ਸਾਹਿਬ ਦੇ ਜੰਗ ਦੇ ਵਿੱਚ ਖਾਲਸੇ ਪੰਥ ਦੇ ਹੱਥੋਂ ਸਿੱਖਾਂ ਦੇ ਹੱਥੋਂ ਜਾਂਦਾ ਰਿਹਾ।
ਨਿਕਸੇ ਆਨੰਦਪੁਰ ਤਜਿਓ ਲੁੱਟਿਓ ਪੁੰਨ ਮਿਲ ਨੀਚ।
ਸਤਿਗੁਰੂ ਜੀ ਨੇ 5 ਤੇ 6 ਪੋਹ ਦੀ ਵਿਚਾਲੀ ਰਾਤ ਨੂੰ ਸ੍ਰੀ ਆਨੰਦਪੁਰ ਸਾਹਿਬ ਛੱਡਿਆ ਸੀ ਤੇ ਨੀਚਾਂ ਨੇ ਹਮਲਾ ਕਰ ਦਿੱਤਾ। ਹਾਲਾਂਕਿ ਪਹਿਲਾਂ ਕਹਿੰਦੇ ਸੀ ਕਿ ਤੁਸੀਂ ਆਨੰਦਪੁਰ ਸਾਹਿਬ ਛੱਡ ਦਿਓ, ਤੁਹਾਡੀ ਕਿਸੇ ਜਾਨ ਮਾਲ ਦਾ ਕੋਈ ਨੁਕਸਾਨ ਨਹੀਂ ਹੋਵੇਗਾ। ਪਰ ਬਾਅਦ ਵਿਚ ਨੀਚ ਆਪਣੀਆਂ ਖਾਧੀਆਂ ਕਸਮਾਂ ਤੋਂ ਡੋਲ ਗਏ ਔਰ ਕਸਮਾਂ ਤੋੜ ਕੇ ਨਾ ਨੀਚ ਪਹਾੜੀਆਂ ਤੇ ਤੁਰਕਾਂ ਨੇ ਹਮਲਾ ਕਰ ਦਿੱਤਾ।
ਲੁੱਟਿਓ ਪੰਨ ਪੁੰਨ ਮਿਲ ਨੀਚ,
ਮੇਰੇ ਨਾਲ ਨੀਚਾਂ ਨੇ ਰਲ ਕੇ ਫਿਰ ਉਸ ਵਕਤ ਲੁੱਟਿਆ।
ਤਸਕ ਪ੍ਰਸਕ ਬਤਰੇ ਉਤੇ ਲੁੱਟਿਓ ਸੋ ਗ੍ਰੰਥ ਬਖੇਰ।
ਉਸ ਵੇਲੇ ਸਾਰਾ ਗ੍ਰੰਥ ਇਕੱਠਾ ਨਹੀਂ ਸੀ, ਵੱਖਰੇ ਵੱਖਰੇ ਪੱਤਰੇ ਸੀ। ਉਹ ਜਿਹੜੇ ਪੱਤਰੇ ਸਨ ਵੱਖਰੇ ਵੱਖਰੇ ਜਿਹੜੇ ਕਵੀਆਂ ਵੱਲੋਂ ਲਿਖੇ ਹੋਏ ਗ੍ਰੰਥ ਦੇ ਰੂਪ ਦੇ ਵਿਚ, ਉਹ ਵੀ ਵਿਚ ਲੁੱਟੇ ਗਏ ਤੇ ਕਈ ਪੱਤਰੇ ਜਿਹੜੇ ਸਨ ਵਿਦਿਆਧਰ ਗ੍ਰੰਥ ਦੇ ਜਦੋਂ ਸਰਸਾ ਨਦੀ ਟੱਪਣ ਲੱਗੇ ਕੁਝ ਉਹਦੇ ਵਿਚ ਰੁੜ ਗਏ, ਕੁਝ ਇਹਨਾਂ ਪਾਪੀਆਂ ਵੱਲੋਂ ਲੁੱਟ ਲਏ ਗਏ।
ਇੱਕ ਚੱਲ ਰਹੇ ਨਾ ਇਮ ਗਏਓ ਜਿਸ ਤੇ ਮਿਲਿਓ ਨਾ ਫੇਰ।
ਇੱਕ ਜਗ੍ਹਾ ਤੇ ਨਾ ਰਹਿਣ ਕਰਕੇ ਫਿਰ ਉਹ ਖਾਲਸੇ ਦੇ ਹੱਥੋਂ ਚਲਾ ਗਿਆ, ਮੁੜ ਕੇ ਉਹ ਗ੍ਰੰਥ ਖਾਲਸੇ ਨੂੰ ਪ੍ਰਾਪਤ ਨਹੀਂ ਹੋ ਸਕਿਆ।
ਬਾਹਤ ਪੱਤਰੇ ਕੌਂਤੇ ਰਹੇ ਆਨੰਦਪੁਰ ਮਾਏ।
ਉਸੇ ਗ੍ਰੰਥ ਵਿਚੋਂ 62 ਪੱਤਰੇ, 6 ਤੇ 2 62 ਪੱਤਰੇ ਉਹ ਕਿਤੇ ਸ੍ਰੀ ਆਨੰਦਪੁਰ ਸਾਹਿਬ ਚ ਰਹਿ ਗਏ ਸਨ। ਭਾਈ ਸੰਤੋਖ ਸਿੰਘ ਨੂੰ 62 ਪੱਤਰੇ ਮਿਲੇ ਨੇ ਜਿਨ੍ਹਾਂ ਵਿਚੋਂ ਕਵੀਆਂ ਦੇ ਛੰਦ ਜਿਹੜੇ ਆ ਲਿਖ ਰਹੇ ਨੇ ਨਾ ਭਾਈ ਸਾਹਿਬ, ਇਹ ਛੰਦ ਭਾਈ ਸਾਹਿਬ ਨੂੰ ਨਾ 62 ਪੱਤਰਿਆਂ ਚੋਂ ਮਿਲੇ ਨੇ। ਕਹਿੰਦੇ ਉਸ ਗ੍ਰੰਥ ਦੇ ਵਿਚੋਂ ਜਿਹੜੇ ਉਹ ਕਵੀਆਂ ਵੱਲੋਂ ਰਚੇ ਗਏ ਸਨ ਵਿਦਿਆਧਰ ਗ੍ਰੰਥ ਦੇ ਵਿਚੋਂ 62 ਪੱਤਰੇ ਪਤਾ ਨੀ ਕਿਵੇਂ ਕਿਸ ਸਬੱਬ ਨਾਲ ਉਹ ਸ੍ਰੀ ਆਨੰਦਪੁਰ ਸਾਹਿਬ ਦੇ ਵਿਚ ਰਹਿ ਗਏ ਸਨ।
ਦਿਨ ਤੇ ਲਿਖੇ ਕਵੇ ਤੇ ਗੁਰ ਜਸ ਬਰਨੇ ਹੋ ਜਾਏ।
ਸੰਤੋਖ ਸਿੰਘ ਜੀ ਕਹਿੰਦੇ ਉਹ 62 ਪੱਤਰੇ ਸਬੱਬੀ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਨੂੰ ਮਿਲੇ ਨੇ। ਉਨ੍ਹਾਂ 62 ਪੱਤਰਿਆਂ ਦੇ ਵਿਚੋਂ ਹੀ ਇਹ ਜਿਹੜੇ ਕਵਿਤ ਲਿਖੇ ਨੇ, ਕਵੀਆਂ ਦੇ ਉਚਾਰਨ ਕੀਤੇ ਹੋਏ, ਜਿਨ੍ਹਾਂ ਕਵਿਤਾ ਵਿਚ ਗੁਰੂ ਕਲਗੀਧਰ ਦਾ ਜਸ ਗਾਇਆ ਹੈ, ਜਿਨ੍ਹਾਂ ਕਵਿਤਾ ਵਿਚ ਦਸਵੇਂ ਪਾਤਸ਼ਾਹ ਦੀ ਵਡਿਆਈ ਗਾਈ ਹੈ, ਉਹ ਕਵਿਤ ਮੈਨੂੰ ਉਸੇ 62 ਪੱਤਰਿਆਂ ਦੇ ਵਿਚੋਂ ਪ੍ਰਾਪਤ ਹੋਏ ਨੇ ਜਿਨ੍ਹਾਂ ਵਿਚ ਗੁਰੂ ਸਾਹਿਬ ਦਾ ਜਸ ਵਰਣਨ ਕੀਤਾ ਹੋਇਆ।
ਕਿਤਕ ਲਿਖੋ ਆ ਗਏ ਅਵਰ ਸੁਣ ਸ਼੍ਰੋਤਾ ਚਿਤ ਲਾਏ।
ਜਨੋ ਕੁਝ ਕ ਛੰਦ ਤਾਂ ਮੈਂ ਪਿਛਲੇ ਪ੍ਰਕਰਨ ਚ ਲਿਖ ਆਇਆ। ਭਾਈ ਸੰਤੋਖ ਸਿੰਘ ਜੀ ਕਹਿੰਦੇ ਜੋ ਆਪਾਂ ਕੱਲ ਤੇ ਪਰਸੋਂ 2 ਦਿਨਾਂ ਦੀ ਕਥਾ ਵਿਚ ਵਿਚਾਰੇ ਨੇ, ਕਹਿੰਦੇ ਕੁਝ ਛੰਦ ਤਾਂ ਮੈਂ ਪਿੱਛੇ ਲਿਖ ਆਇਆ ਉਹਨਾਂ ਕਵੀਆਂ ਵੱਲੋਂ ਕਹੇ ਹੋਏ, ਤੇ ਕੁਝ ਛੰਦ ਜਿਹੜੇ ਹੋਰ ਨੇ ਉਹਨਾਂ ਕਵਿਤਾ ਦੇ ਰੂਪ ਵਿਚ, ਸਵਈਆਂ ਦੇ ਰੂਪ ਦੇ ਵਿਚ, ਉਹ ਮੈਂ ਇਸ ਪ੍ਰਕਰਨ ਦੇ ਵਿਚ ਕਹਿੰਦਾ ਜਿਨ੍ਹਾਂ ਵਿਚ ਗੁਰੂ ਸਾਹਿਬ ਦਾ ਜਸ ਹੈ। हे ਸਰੋਤਾ ਜਨੋ, ਤੁਸੀਂ ਚਿਤ ਲਾ ਕੇ, ਮਨ ਲਾ ਕੇ, ਸੁਰਤੀਆਂ ਨੂੰ ਇਕਾਗਰ ਕਰਕੇ ਗੁਰੂ ਕਲਗੀਆਂ ਵਾਲੇ ਦਾ ਜਸ ਸੁਣੋ।
ਗੁਰ ਜਸ ਤੇ ਉਚੋ ਨਏ ਚਤੁਰ ਪਦਾਰਥ ਦਾਏ।
ਭਾਈ ਸਤਿਗੁਰਾਂ ਦਾ ਜਸ ਸੁਣਦਿਆਂ ਕਦੇ ਉਦਾਸ ਨਹੀਂ ਹੋਣਾ, ਯਾਨੀ ਕਿ ਕਦੇ ਆਪਣਾ ਮਨ ਉਚਾਟ ਨਹੀਂ ਕਰਨਾ ਵੀ ਚਲੋ ਇਹ ਤਾਂ ਪਹਿਲਾਂ ਸੁਣਿਆ ਹੋਇਆ ਚੱਲੀਏ। ਏਦਾਂ ਗੁਰੂ ਸਾਹਿਬ ਦਾ ਜਸ ਸੁਣਦੇ ਆ। ਭਾਈ ਸੰਤੋਖ ਸਿੰਘ ਜੀ ਕਹਿੰਦੇ ਕਦੇ ਵੀ ਆਪਣਾ ਮਨ ਉਚਾਟ ਨਹੀਂ ਕਰਨਾ, ਕਦੇ ਵੀ ਆਪਣੇ ਮਨ ਨੂੰ ਉਦਾਸ ਨਹੀਂ ਕਰਨਾ, ਸਗੋਂ ਸਤਿਗੁਰਾਂ ਦਾ ਜਸ ਚਾਓ ਨਾਲ ਸੁਣਨਾ, ਭਾਵੇਂ ਸੁਣਿਆ ਹੋਇਆ ਬਾਰ ਬਾਰ ਸੁਣਨਾ, ਕਿਉਂਕਿ ਸਤਿਗੁਰਾਂ ਦਾ ਜਸ ਸੁਣਦਿਆਂ ਚਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਹਨ। ਸਤਿਗੁਰਾਂ ਦਾ ਜਸ ਚਾਰੇ ਪਦਾਰਥਾਂ ਦਾ ਦਾਤਾ ਹੈ, ਧਰਮ ਅਰਥ ਕਾਮ ਮੋਕਸ਼ ਚਾਰ ਪਦਾਰਥ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਜਸ ਦੇ ਵਿੱਚੋਂ ਪ੍ਰਾਪਤ ਹੋ ਜਾਂਦੇ ਹਨ। ਭਾਈ
ਕਬਿੱਤ ਆਨੰਦ ਦਾ ਵਾਜਾ ਨਿਤ ਵਜਦਾ ਆਨੰਦਪੁਰ।
ਆਹ ਇਹ ਪੰਜਾਬੀ ਦਾ ਛੰਦ ਹੈ, प्योर पंजाबी जड़ी हुंदी ना पंजाबी दे विच कई छंद ब्रिज भाषा च ने ना ये छंद कवि जी ने पंजाबी विच रचिया होया बड़ा सुंदर जिवे चंडी दी वार पंजाबी च रची ना दसवें पातशाह ने चंडी दी वार जड़ी उहदी जड़ी भाषा है वह पंजाबी है ते जिवे जाप साहब आपां पढ़दे हां सवैये पढ़दे हां वह ब्रिज भाषा है तो श्री गुरु ग्रंथ साहब की बाणी है गुरमुखी भाषा है तो इसे तरह हुण इत्थे पंजाबी दे विच रचिया जा रहा छंद कहदे आनंद दा वाजा नित वजदा आनंदपुर श्री आनंदपुर साहब दे विच खालसा जी आनंद दा वाजा नित ही वजदा है आनंदा दी पुरी विच खालसे दी जन्म भूमि जिथे मेरे साहब ने अपने हथी खालसा साजिया ओ खालसे दी जन्म भूमि श्री आनंदपुर साहब दे विच आनंद दा वाजा नित ही वजदा यानी कि उत्थे सदा ही आनंद वरतदे ने करे आनंद आनंदी मेरा उत्थे मेरे साहब जी भारी आनंद वरतौंदे इस करके आनंद दा वाजा आनंदपुर च वजदा
सुन सुन सुद भुल दिए नर ना दे
और उस आनंद दे वाजे नु सुन सुन के उधर जेड़े वड्डे वड्डे राजे ने उन्हां राजयां दी सुन सुन के सुद भुल जांदी है नर ना कहंदे ने राजयां नु पहाड़ी राजे जदों आनंदपुर साहब दे आनंदां दा वाजा सुनदे ने ना ते सुन सुन के उन्हां नु अपनियां सुधां भुल जांदियां ने वड्डियां वड्डियां राजयां नु अपनियां सुधां भुल जांदियां हन
भौ पया भबीखणे नु लंका गल वसणे दा
उधर भबीछण जिहड़ा लंका विच राज करदा उहनु डर पैदा हो गया उहदे अंदर सहम पैदा हो गया कि मैं लंका गढ़ विच वसांगा कि नहीं उधर उहनु भी डर पैदा हो गया उहदे अंदर भी भय पैदा हो गया भविष्ण नु भी कि मैं लंका गढ़ विच वसांगा जां नहीं
फिर असवारी आउंदी ए महाबाहु दे
उहनु डर पै गया भविष्ण नु भी एक बारी पहला आए सी त्रेते युग दे अवतार श्री रामचंद्र जी वो आए ते उन्हां ने रावण कोलो राज खोया ते मैनू विभीषण नू दे दिता ते ए तां कलयुग दे अवतार अनंत कलावां दे मालक ने जे ए आ गए किते मेरे कोलो राज खो के किसे होर नू ना दे देण कहदे विभीषण नू भी राज ए खालसा जी कवि दी उडारी हुंदी है विभीषण उस समय किथे होवेगा कि कवि दे अपने ख्याल ने जेड़े बड़ी उच्ची मंडल दे विच जा के उन्हें गाए ने इहनू काव्य उक्ति भी कह दिंदे हन ते काव्य उक्ति दा भाव है कि जेदे विच किसे भी प्रकार दे नाल उह कवि नू खुल हुंदी है उह कुछ भी कह सकदा इतिहासकार नू लिखण वेले पूरी तरीक सब कुछ मिथणा पैंदा लिख के देना पैंदा पर जेड़ा कवि है उहदी उडारी किते भी जा सकदी है उहदे किधरे भी बलबले जा सकदे ने कहिंदे उत्थे जिहड़ा विभीषण है लंका गढ़ विच उहनू वसण दा डर पैदा हो गया वी किते गुरु कलगीधर दी जिहड़ी असवारी है महाबाहु दी उह फेर आ रही है
बल छड बल जाए छपिया पताल विच
राजा बल उह अपना बल छड के थले पताल च तो लुक गया ओ जाके पताल विच छुप गया
सत्ते दी निशानी जंदे द्वार दरगाह दे
जिस दे दरवाजे ते जिस दी दरगाह दे दरवाजे ते फतेह दी निशानी हर वेले वजदी है जित दा निशान जिस दे दरवाजे ते हर वेले झूलदा ते वजदा है
समण ना देंदी सुख दुजणा नू रात दिन
कहंदे जेड़े दुर्जन ने साकत ने आ मलेच जेड़े उस वेले हिंदुस्तान च राज कर रहे सन कहते गुरु कलगिया वाले दी नगरी आनंदपुर च वजदे आनंदपुर दे वाजे दी आवाज सुन के ए जेड़े दुर्जन ने इन्हां नू नींद नहीं पैंदी ओ आवाज इन्हां नू सौण नहीं दिंदी सवण ना दिंदी सुख दुजना नू रात दिन सुख दे नाल रात दिन सौण नहीं दिंदी एहो जी हालत इन्हां दी हो रही है
नौबत गोबिंद सिंह गुरु पातशाह दे
नौबत गुरु गोबिंद सिंह साहब जी महाराज जी दे दरवाजे ते वजदी है ओ नौबत इन्हां दुर्जना नू सौण नहीं दिंदी सुख नहीं लैण दिंदी
उपर नरेशों की होए शुभ बेशों के
कवि दस रहा कि कलगीधर पातशाह जी किड्डे वड्डे दानी ने ਦਸਵੇਂ ਪਾਤਸ਼ਾਹ ਜੀ ਮਹਾਰਾਜ ਕਿੱਡੇ ਵੱਡੇ ਮਹਾਦਾਨੀ ਨੇ, ਕਿਤਨਾ ਭਾਰੀ ਦਾਨ ਕਰਦੇ ਨੇ। ਤੇ ਇੱਕ ਦੁਸ਼ਾਲਿਆਂ ਦੀ, ਜਿਹੜੇ ਦੁਸ਼ਾਲੇ ਕਸ਼ਮੀਰ ਤੋਂ ਬਣ ਕੇ ਆਉਂਦੇ ਨੇ, ਬੜੇ ਸੁੰਦਰ ਦੁਸ਼ਾਲੇ, ਉਹਨੂੰ ਪਾਮਰੀ ਲਿਖਿਆ ਇੱਥੇ, ਪਾਮਰੀ, ਬੜੇ ਬੜੇ ਵਧੀਆ ਸ਼ਾਲ, ਹਜ਼ਾਰਾਂ ਰੁਪਏ ਦੀ ਕੀਮਤ ਦੇ, ਤੇ ਗੁਰੂ ਸਾਹਿਬ ਕਵੀਆਂ ਨੂੰ ਬਖਸ਼ਦੇ ਨੇ। ਜਦੋਂ ਕੋਈ ਕਵਿਤਾ ਸੁਣਦੇ ਤੇ ਕਹਿੰਦੇ ਬਖਸ਼ੋ ਇਸ ਕਵੀ ਨੂੰ ਦੁਸ਼ਾਲਾ, ਹਜ਼ਾਰਾਂ ਰੁਪਏ ਦਾ ਦੁਸ਼ਾਲਾ ਬਖਸ਼ ਦਿੰਦੇ ਕਵੀਆਂ ਨੂੰ। ਉਹ ਕਹਿ ਰਿਹਾ, ਕਹਿੰਦਾ ਉਪਰ ਨਰੇਸ਼ ਹੂੰ ਕੀ, ਜਿਹੜੇ ਰਾਜੇ ਲੈਂਦੇ ਨੇ, ਨਰੇਸ਼, ਨਰੇਸ਼ ਕਹਿੰਦੇ ਨੇ ਰਾਜਿਆਂ ਨੂੰ, ਰਾਜੇ ਜਿਹੜੇ ਦੁਸ਼ਾਲੇ ਆਪਣੇ ਸਰੀਰ ਉੱਤੇ ਲੈਂਦੇ, ਹੋਏ ਸ਼ੁਭ ਬੇਸ ਹੂੰ ਕੀ, ਜਦੋਂ ਰਾਜੇ ਆਪਣੇ ਸਰੀਰ ਦੇ ਉੱਤੇ ਔਰ ਦੁਸ਼ਾਲੇ ਲੈਂਦੇ ਨੇ, ਤੇ ਉਹਨਾਂ ਦੁਸ਼ਾਲਿਆਂ ਨੂੰ ਲੈ ਕੇ ਉਹਨਾਂ ਰਾਜਿਆਂ ਦੀ ਵੀ ਸੋਭਾ ਹੋ ਜਾਂਦੀ ਹੈ।
ਕਸ਼ਮੀਰ ਦੇਸ਼ੋਂ ਕੀ ਭਰੀ ਆਨ ਧਾਮਰੇ,
ਕਸ਼ਮੀਰ ਦੇਸ਼ ਦੇ ਉੱਤੋਂ, ਕਸ਼ਮੀਰ ਦੇਸ਼ ਵਿੱਚੋਂ, ਕਸ਼ਮੀਰ ਦੇ ਦੁਸ਼ਾਲੇ, ਉਹ ਜਿਹੜੇ ਮੰਨੇ ਹੋਏ ਦੁਸ਼ਾਲੇ ਸਨ, ਕਹਿੰਦੇ ਉਸ ਦੇਸ਼ ਵਿੱਚੋਂ ਆਏ ਹੋਏ ਜਿਹੜੇ ਉਹ ਦੁਸ਼ਾਲੇ ਨੇ, ਉਹਨਾਂ ਦੁਸ਼ਾਲਿਆਂ ਨਾਲ ਕਲਗੀ ਧਰ ਰਹੇ, ਆਪਣਾ ਘਰ ਭਰਿਆ ਹੋਇਆ। ਮਹਾਰਾਜ ਦਸਵੇਂ ਪਾਤਸ਼ਾਹ ਨੇ ਆਪਣੇ ਮਹਿਲ ਉਹਨਾਂ ਦੁਸ਼ਾਲਿਆਂ ਨਾਲ ਭਰੇ ਹੋਏ ਨੇ।
ਬੁਨੀ ਕਾਰੀਗਰ ਭਾਰੀ ਕਰੀ ਖੂਬ ਗੁਲਕਾਰੇ,
ਇਹੋ ਜਿਹੇ ਵਧੀਆ ਦੁਸ਼ਾਲੇ ਵੀ ਚੰਗੇ ਚੰਗੇ ਕਾਰੀਗਰਾਂ ਨੇ ਆਪਣੇ ਹੱਥਾਂ ਨਾਲ ਬੁਣੇ ਨੇ, ਬੜੇ ਕੀਮਤੀ ਦੁਸ਼ਾਲੇ ਨੇ, ਉਹਨਾਂ ਆਪਣੇ ਹੱਥਾਂ ਨਾਲ ਬੁਣੇ ਨੇ, ਕਰੀ ਖੂਬ ਗੁਲਕਾਰੀ, ਔਰ ਕਹਿੰਦੇ ਬੜੀ ਸੋਹਣੀ ਉੱਤੇ ਗੁਲਕਾਰੀ ਕੀਤੀ ਹੋਈ, ਬੜੇ ਸੋਹਣੇ ਉੱਤੇ ਗੁਲਦਸਤੇ ਬਣਾਏ ਹੋਏ, ਬੜੇ ਸੋਹਣੇ ਉੱਤੇ ਫੁੱਲ ਬਣਾਏ ਹੋਏ, ਇਹੋ ਜਿਹੇ ਸੁੰਦਰ ਦੁਸ਼ਾਲੇ ਬਣਾਏ ਹੋਏ ਨੇ।
ਪਹਿਰੇ ਭਿਖਾਰੀ ਮੁੱਲ ਪਾਵੇਂ ਲੱਖ ਦਮਰੇ,
ਜੇ ਉਹ ਭਿਖਾਰੀ ਆਪਣੇ ਸਰੀਰ ਤੇ ਲੈ ਲਵੇ ਨਾ ਭਿਖਾਰੀ, ਉਹ ਦੁਸ਼ਾਲੇ ਨੂੰ ਜਿਹੜਾ ਦਸਵੇਂ ਪਾਤਸ਼ਾਹ ਦੇ ਖਜ਼ਾਨਿਆਂ ਚ ਪਿਆ, ਉਹ ਦੁਸ਼ਾਲਿਆਂ ਨੂੰ ਜੇ ਕੋਈ ਭਿਖਾਰੀ ਆਪਣੇ ਸਰੀਰ ਤੇ ਲੈ ਲਵੇ, ਤੇ ਉਹ ਭਿਖਾਰੀ ਲੱਖਾਂ ਦਾ ਹੋ ਜਾਂਦਾ ਹੈ, ਉਹ ਭਿਖਾਰੀ ਲੱਖਾਂ ਦਾ ਹੋ ਜਾਂਦਾ ਹੈ।
ਸ਼ੀਤ ਹੂੰ ਕੋ ਜੀਤ ਲੇ ਐਸੀ ਸ਼ੋਭਾ ਦੇ ਦੇਤ,
ਕਹਿੰਦੇ ਸ਼ੀਤ ਨੂੰ, ਠੰਡ ਨੂੰ ਜਿੱਤ ਲਵੇ, ਇਹੋ ਜਿਹੇ ਗਰਮ ਨੇ, ਹੁਦਾਂ ਬੜੇ ਪਤਲੇ, ਵਜਨ ਹੀ ਕੋਈ ਨੀ, ਇੰਨੇ ਕੀਮਤੀ ਨੇ ਵੀ ਵਜਨ ਹੀ ਕੋਈ ਨੀ, ਦੋ ਦੋ ਸੌ ਤਿੰਨ ਤਿੰਨ ਸੌ ਗ੍ਰਾਮ ਸਾਰਾ ਵਜਨ ਹੋਵੇਗਾ ਇਹੋ ਜਿਹਾ ਦੁਸ਼ਾਲਾ, ਇੰਨਾ ਕੀਮਤੀ। ਕਹਿੰਦੇ ਜਦੋਂ ਸਰੀਰ ਦੇ ਉੱਤੇ ਬੁੱਕੜ ਮਾਰੀ ਦੀ ਹੈ, ਸਰੀਰ ਦੇ ਉੱਤੇ ਲਈ ਦੀ ਹੈ, ਤੇ ਠੰਡ ਨੀ ਲੱਗਦੀ, ਸਰਦੀ ਨੀ ਲੱਗਦੀ, ਠੰਡ ਨੂੰ ਜਿੱਤ ਲੈਂਦੇ ਨੇ, ਐਸੀ ਸ਼ੋਭਾ ਦਿੰਦੇ ਹਨ।
ਮੰਗਲ ਸੁਕਬ ਜਿਉ ਕਨਈਆ ਜੀ ਕੋ ਕਾਮਰੇ,
ਕਵੀ ਮੰਗਲ ਜੀ ਇਹ ਛੰਦ ਗਾ ਰਹੇ ਨੇ, ਕਹਿੰਦੇ ਕਵੀ ਮੰਗਲ ਜੀ ਕਹਿੰਦੇ ਏਦਾਂ ਜਾਪਦਾ ਜਿਵੇਂ ਭਗਵਾਨ ਕਨਈਆ ਜੀ ਦੀ ਕਾਂਬਲੀ ਹੋਵੇ, ਭਗਵਾਨ ਕਨਈਆ ਕ੍ਰਿਸ਼ਨ ਦੀ ਇਹ ਕਾਂਬਲੀ ਹੋਵੇ।
ਸ਼ਿਆਮ ਸੋਤ ਸ਼ਿਆਮ ਸੇਤ ਪੀਰੀ ਲਾਲ ਜ਼ਰਦ ਸਬਦ ਰੰਗ,
ਕਿਹੜੇ ਕਿਹੜੇ ਰੰਗ ਦੀਆਂ ਨੇ ਕਾਂਬਲੀਆਂ, ਇਹ ਭਾਵ ਏ ਜਿਹੜੇ ਦੁਸ਼ਾਲੇ ਨੇ, ਕਹਿੰਦੇ ਕਿਤੇ ਕਾਲੇ ਨੇ, ਕਿਤੇ ਚਿੱਟੇ ਨੇ, ਕਿਤੇ ਪੀਲੇ ਨੇ, ਕਿਤੇ ਲਾਲ ਨੇ, ਕਿਤੇ ਜ਼ਰਦ ਨੇ, ਕਹਿੰਦੇ ਇਸ ਤਰ੍ਹਾਂ ਦੇ ਰੰਗਾਂ ਰੰਗਾਂ ਦੇ ਕਹਿੰਦੇ ਸੋਹਣੇ ਦੁਸ਼ਾਲੇ ਹਨ।
ਗੁਰੂ ਜੀ ਗੋਬਿੰਦ ਐਸੀ ਦੇਤ ਮੋਜ ਪਾਮਰੇ,
ਰੰਗੇ ਨੇ ਕਹਿੰਦੇ ਇਹੋ ਜਿਹੀਆਂ ਸੁੰਦਰ ਪਾਮਰੀਆਂ, ਇਹੋ ਜਿਹੇ ਸੁੰਦਰ ਦੁਸ਼ਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਮੌਜ ਵਿੱਚ ਆ ਜਾਂਦੇ ਨੇ, ਤੇ ਆਪਣੇ ਖਜ਼ਾਨੇ ਚ ਕਢਾ ਕੇ ਕਹਿੰਦੇ ਬਖਸ਼ ਦਿਓ ਇਸ ਕਵੀ ਨੂੰ, ਬਖਸ਼ ਦਿਓ ਇਸ ਕਵੀ ਨੂੰ, ਹਜ਼ਾਰਾਂ ਰੁਪਏ ਦਾ ਦੁਸ਼ਾਲਾ ਇੱਕੋ ਮੌਜ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਕਵੀਆਂ ਨੂੰ ਬਖਸ਼ ਦਿੰਦੇ ਹਨ।
ਜਦਤ ਹੀ ਬਾਜੀ ਚੜਿਓ ਗਾਡੇ ਗੱਡ ਜਾਵੇ ਕੋ,
ਪਾਤਸ਼ਾਹ ਜੀ ਹੁਣ ਸਿੰਘਾਂ ਦਾ ਅਲੰਕਾਰ ਬੰਨਣ ਲੱਗੇ ਨੇ ਵੀ ਸਿੰਘ ਕਿਹੋ ਜਿਹੇ ਨੇ, ਗੁਰੂ ਪਾਤਸ਼ਾਹ ਦੇ ਸਿੰਘਾਂ ਦਾ ਅਲੰਕਾਰ, ਸਿੰਘਾਂ ਦੀ ਉਪਮਾ। ਕਹਿੰਦੇ ਜਦੋਂ ਸਿੰਘ ਘੋੜਿਆਂ ਤੇ ਚੜਦੇ ਨੇ, ਗਾਢੇ ਹੋ ਕੇ, ਪੱਕੇ ਹੋ ਕੇ ਜਦੋਂ ਘੋੜਿਆਂ ਤੇ ਚੜਦੇ ਨੇ ਨਾ, ਤੇ ਫਿਰ ਵੱਡੇ ਵੱਡੇ ਕਿਲਿਆਂ ਨੂੰ ਢਾਣ ਦੀ ਸਮਰੱਥਾ ਰੱਖਦੇ ਨੇ, ਵੱਡਿਆਂ ਵੱਡਿਆਂ ਕਿਲਿਆਂ ਨੂੰ ਢਾ ਕੇ ਉਹਨਾਂ ਨੂੰ ਖਤਮ ਕਰਨ ਦੀ ਇੱਛਾ ਰੱਖਦੇ ਨੇ।
ਦਾਹਬੇ ਕੋ ਦੁਖਰੀ ਜੇ ਬਰ ਜਿਉ ਭਵਾਨੀ ਕੋ,
ਆਤਮਾ ਦੀ ਸ਼ਕਤੀ ਦਾ ਵਰ ਹੈ ਐਸੇ ਖਾਲਸੇ ਨੂੰ ਕਿ ਵੱਡੇ ਵੱਡੇ ਦੁਸ਼ਮਣਾਂ ਨੂੰ ਦਾਣ ਦੀ ਸਮਰੱਥਾ ਰੱਖਦੇ ਨੇ, ਵੱਡੇ ਵੱਡੇ ਦੁਸ਼ਮਣਾਂ ਨੂੰ ਖਤਮ ਕਰਨ ਦੀ ਸਮਰੱਥਾ ਰੱਖਦੇ ਨੇ।
ਆਵਤ ਹੀ ਦਾਦੀ ਛਾਤੀ ਦਾਦੀ ਚਿਤ ਪਾਲਨ ਕੇ,
ਹਾਲੇ ਦਾੜਾ ਉਤਰਦਾ ਹੀ ਹੈ ਨਾ ਸਿੰਘ ਦੇ ਮੁਖ ਦੇ ਉੱਤੇ, ਤੇ ਕਦੋਂ ਕਹਿੰਦੇ ਸਿੰਘ ਦੇ ਮੁਖ ਤੇ ਦਾੜਾ ਉਤਰਦਾ ਤੇ ਦੁਸ਼ਮਣਾਂ ਦੀਆਂ ਛਾਤੀਆਂ ਦੇ ਵਿੱਚ ਸੱਲ ਵਾਂਗੂ ਚੁੱਭਣ ਲੱਗ ਪੈਂਦੇ ਨੇ ਸਿੰਘ, ਜਦੋਂ ਦਾੜਾ ਉਤਰਦਾ ਹੀ ਹੈ। ਕਹਿੰਦੇ ਆਵਤ ਹੈ ਛਾਤੀ ਦਾੜੀ ਛਿੱਤ ਪਾਲਨ ਕੀ, ਕਹਿੰਦੇ ਜਿਹੜੇ ਛਿੱਤ ਪਾਲ ਧਰਤੀ ਦੇ ਰਾਜੇ ਨੇ ਉਹਨਾਂ ਦੇ ਕਹਿੰਦੇ ਹਿਰਦੇ ਦੇ ਵਿੱਚ ਚੁੱਭਣ ਲੱਗ ਪੈਂਦੇ ਹਨ।
ਰਜ ਕੋ ਕਰਈਆ ਉਨਹੀਂ ਕੀ ਰਜ ਧਾਨੀ ਕੋ,
ਸਿੰਘ ਨੇ ਕਿ ਜਿਹੜੇ ਉਹਨਾਂ ਦੀਆਂ ਰਾਜਧਾਨੀਆਂ ਨੂੰ ਰਜ ਦਾ ਕਣ ਬਣਾ ਕੇ ਮਿੱਟੀ ਚ ਗਰਕ ਕਰਕੇ ਰੱਖ ਦੇਣ ਵਾਲੇ ਹਨ।
ਮਹਾਬਾਹੋ ਗੁਰੂ ਜੀ ਗੋਬਿੰਦ ਸਿੰਘ, ਭਾਰਤ ਜਿਉ ਭਾਰਤ ਕੋ ਜੀਤ ਲੇ ਤੂੰ ਬਸਦਾ।
ਤੇ ਮਹਾਬਾਹੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਉਹਨਾਂ ਦਾ ਇਹ ਖਾਲਸਾ ਇਸ ਤਰ੍ਹਾਂ ਹੈ ਜਿਵੇਂ ਪਾਰਥ ਤੇ ਸਪਾਰਥ ਨੇ ਮਹਾਭਾਰਤ ਦਾ ਜੰਗ ਜਿੱਤ ਲਿਆ, ਏਦਾਂ ਬਗਾਨੀ ਧਰਤੀ ਨੂੰ ਜਿਹੜੇ ਦੂਸਰੇ ਰਾਜਿਆਂ ਦੀ ਧਰਤੀ ਹੈ ਉਹਨੂੰ ਜਿੱਤਣ ਦੀ ਸਮਰੱਥਾ ਗੁਰੂ ਕਾ ਖਾਲਸਾ ਰੱਖਦਾ ਹੈ।
ਭਾਗ ਹੂੰ ਕੋ ਬਾਂਧਵੋ ਕੁਛ ਦਿਨ ਪਾਛੇ ਸਿੱਖਿਓ।
ਗੁਰੂ ਕੇ ਸਿੰਘ ਦਾ ਬੱਚਾ ਹੋਵੇ ਨਾ ਉਹ ਪੱਗ ਬੰਨਣੀ ਬਾਅਦ ਵਿਚ ਸਿੱਖਦਾ ਹੈ। ਗੁਰੂ ਕੇ ਸਿੰਘ ਦਾ ਬੱਚਾ ਹੋਵੇ ਉਹ ਪੱਗ ਬੰਨਣੀ ਬਾਅਦ ਵਿਚ ਸਿੱਖਦਾ ਹੈ।
ਪਹਿਲੇ ਹੀ ਸੋ ਸਿੱਖਿਓ ਸਿੰਘ ਬਾਂਧਵੋ ਕਿਰਪਾਨ ਕੇ,
ਪੱਗ ਬੰਨਣੀ ਬਾਅਦ ਵਿਚ ਸਿੱਖਦਾ ਗੁਰੂ ਕਾ ਸਿੰਘ। ਗੁਰੂ ਕੇ ਸਿੰਘ ਦਾ ਬੱਚਾ ਜਿਹਨੂੰ ਆਪਾਂ ਭੁਜੰਗੀ ਕਹਿੰਦੇ ਆ, ਕਹਿੰਦੇ ਗੁਰੂ ਕੇ ਸਿੰਘ ਦਾ ਬੱਚਾ ਪੱਗ ਬੰਨਣੀ ਬਾਅਦ ਵਿਚ ਸਿੱਖਦਾ, ਪਹਿਲਾਂ ਆਪਣੇ ਗਾਤਰੇ ਕਿਰਪਾਨ ਪਾਣੀ ਸਿੱਖਦਾ ਹੈ। ਪਹਿਲਾਂ ਆਪਣੇ ਗਾਤਰੇ ਕਿਰਪਾਨ ਬੰਨਣੀ ਸਿੱਖਦਾ ਕਿ ਕਿਰਪਾਨ ਕਿਵੇਂ ਪਾਈ ਦੀ ਆ ਗਾਤਰੇ। ਅੱਜ ਨੌਜਵਾਨ ਲਾੜੇ ਬਣ ਕੇ, ਪਹਿਲੀ ਗੱਲ ਤਾਂ ਸਾਰੀ ਉਮਰ ਕਿਰਪਾਨ ਫੜੀ ਨਹੀਂ ਹੁੰਦੀ। ਲਾੜਾ ਬਣ ਕੇ ਜਦੋਂ ਸਵੇਰੇ ਸਵੇਰੇ ਘੋੜੀ ਤੇ ਚਾੜ ਕੇ ਤੋਰਿਆ ਜਾਂਦਾ ਹੈ ਉਦੋਂ ਫੜਾਉਂਦੇ ਨੇ ਕਿਰਪਾਨ ਵੀ, ਲੈ ਸੱਜਣਾ ਜੇ ਬਚ ਸਕਦਾ ਤੇ ਆਪਣਾ ਆਪ ਬਚਾ ਲੈ, ਫਿਰ ਕਿਰਪਾਨ ਫੜਨੀ ਨਹੀਂ ਆਉਂਦੀ। ਇਕ ਦਿਨ ਇੱਥੇ ਹੀ ਮੈਂ ਕਥਾ ਕਰਦਾ ਸੀ, ਮਹਾਰਾਜ ਜੀ ਦੇ ਦਰਬਾਰ ਚ ਸਵੇਰ ਦਾ ਟਾਈਮ ਸੀ ਤੇ ਸਿਹਰਾ ਲਾ ਕੇ ਇਕ ਲਾੜਾ ਹੱਥ ਚ ਕਿਰਪਾਨ ਫੜੀ ਹੋਈ ਤੇ ਮੱਥਾ ਟੇਕਣ ਆ ਗਿਆ, ਤੇ ਮੱਥਾ ਟੇਕਣ ਆਇਆ ਤੇ ਕਿਰਪਾਨ ਏਦਾਂ ਉਲਟੀ ਫੜੀ ਹੋਈ, ਮਿਆਨ ਜਿਹੜਾ ਮੁੱਠਾ ਉਹ ਥੱਲੇ ਤੇ ਮਿਆਨ ਉਪਰਲੇ ਪਾਸਿਓ। ਕਥਾ ਕਰਦਿਆਂ ਕਰਦਿਆਂ ਮੇਰਾ ਧਿਆਨ ਉਹਦੇ ਵੱਲ ਚਲਾ ਗਿਆ, ਕਿਰਪਾਨ ਵਿਚੋਂ ਨਿਕਲ ਵੀ ਸਕਦੀ ਸੀ, ਥੋੜੀ ਜਿਹੀ ਬਾਹਰ ਨੂੰ ਵੀ ਆ ਗਈ ਉਹ, ਤੇ ਮੈਨੂੰ ਕਥਾ ਰੋਕ ਕੇ ਵਿੱਚ ਉਹਨੂੰ ਕਹਿਣਾ ਪਿਆ ਸੀ ਕਿ ਸੱਜਣਾ ਕਿਤੇ ਵਿਆਹ ਕਰਾਉਂਦਾ ਕੀਰਤਨ ਸੋਹਲਾ ਨਾ ਪੜਾ ਕੇ ਬਹਿ ਜੀ ਆਪਣਾ ਕਿਰਪਾਨ ਫੜ ਸਿੱਧੀ ਕਰਕੇ। ਸੋ ਕਹਿਣ ਤੋਂ ਭਾਵ ਸਿੰਘ ਦਾ ਬੱਚਾ ਹੋਵੇ ਉਹਨੂੰ ਕਿਰਪਾਨ ਵੀ ਨਾ ਫੜਨੀ ਆਵੇ, ਵੀ ਕਿਰਪਾਨ ਕਿਵੇਂ ਫੜਨੀ ਹੈ। ਲਾਹਨਤ ਹੈ ਇਹੋ ਜਿਹੇ ਸਿੱਖ ਦੇ ਬੱਚੇ ਦੇ ਉੱਤੇ, ਤਰਕਾਰ ਹੈ। ਇੱਥੇ ਕਵੀ ਗੁਰੂ ਦਸਵੇਂ ਪਾਤਸ਼ਾਹ ਦਾ ਸਮਕਾਲੀ ਕਵੀ ਹੈ, ਉਹ ਦੱਸ ਰਿਹਾ ਕਹਿੰਦਾ ਪੱਗ ਬੰਨਣੀ ਬਾਅਦ ਚ ਸਿੱਖਦਾ ਸਿੰਘ ਦਾ ਬੱਚਾ, ਪਹਿਲਾਂ ਆਪਣੇ ਗਾਤਰੇ ਕਿਰਪਾਨ ਪਾਣੀ ਸਿੱਖਦਾ ਵੀ ਕਿਰਪਾਨ ਕਿਵੇਂ ਪਾਉਣੀ ਆ ਗਾਤਰੇ, ਕਿਰਪਾਨ ਕਿਵੇਂ ਸਜਾਉਣੀ ਆ ਆਪਣੇ ਗਾਤਰੇ, ਇਹ ਪਹਿਲਾਂ ਸਿੱਖਦਾ ਹੈ।
ਯਾਚੇ ਧਰੂ ਪਾਇਓ ਅਮਰ ਪਦ ਸੁਰ ਲੋ,
ਕਹਿੰਦੇ ਜਿਨ੍ਹਾਂ ਦੇ ਕੋਲੋਂ ਮੰਗ ਕੇ ਧਰੂ ਨੇ ਅਮਰ ਲੋਕ ਦੇ ਵਿਚ ਅਮਰ ਪਦਵੀ ਪ੍ਰਾਪਤ ਕੀਤੀ ਹੈ।
ਨਾਮਾਂ ਜੋ ਕੇ ਜਾਚੇ ਦੀਓ ਦੇਵਰਾ ਫਿਰਾਏ ਜੇ,
ਜਿਨ੍ਹਾਂ ਕੋਲੋਂ ਨਾਮਦੇਵ ਨੇ ਮੰਗਿਆ ਕਿ ਮਹਾਰਾਜ ਜੀ ਕਿਰਪਾ ਕਰੋ, ਤੇ ਕਹਿੰਦੇ ਨਾਮਦੇਵ ਵਾਸਤੇ ਦਿਓਰਾ ਫੇਰ ਦਿੱਤਾ, ਫੇਰ ਦਿਓ ਦਿਹਰਾ ਨਾਮੇ ਕੋ ਪੰਡਿਤ ਕੋ ਪਿਛਵਾਰ ਲਾ। ਕਹਿੰਦੇ ਜਿਨ੍ਹਾਂ ਦੇ ਕੋਲੋਂ ਮੰਗ ਕੇ ਨਾਮਦੇਵ ਜੀ ਨੇ ਜਦੋਂ ਮੰਗਿਆ, ਕਹਿੰਦੇ ਮੰਦਰ ਚੋਂ ਬਾਹਰ ਕੱਢ ਦਿੱਤਾ, ਚਲੋ ਛਿੰਬਿਆ ਤੂੰ ਨੀ ਇੱਥੇ ਭਗਤੀ ਕਰ ਸਕਦਾ। ਤੇ ਭਗਤ ਜੀ ਪਿਛਲੇ ਪਾਸੇ ਆ ਕੇ ਬਹਿ ਗਏ, ਭਗਵਾਨ ਨੂੰ ਕਹਿਣ ਲੱਗੇ ਵਾਹਿਗੁਰੂ, ਹੇ ਰੱਬ ਜੀ, ਹੇ ਭਗਵਾਨ ਜੀ, ਬੀਠਲ ਜੀ, ਜੇ ਮੈਂ ਤੇਰੀ ਭਗਤੀ ਨਹੀਂ ਸੀ ਕਰ ਸਕਦਾ ਤਾਂ ਮੈਨੂੰ ਛਿੰਬਿਆਂ ਦੇ ਘਰ ਵਿਚ ਜਨਮ ਕਾਹਨੂੰ ਦਿੱਤਾ, ਮੈਨੂੰ ਛਿੰਬਿਆ ਕਿਉਂ ਬਣਾਇਆ ਜੇ ਮੈਂ ਤੇਰੀ ਭਗਤੀ ਨਹੀਂ ਸੀ ਕਰ ਸਕਦਾ। ਕਹਿੰਦੇ ਉਧਰ ਬੈਠੇ ਰੱਬ ਰੱਬ ਕਰਨ ਲੱਗ ਪਏ, ਬੀਠਲ 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 ਦੀ ਧੁਨ ਵਿਚ ਸੁਰਤ ਜੁੜ ਗਈ ਤੇ ਕਹਿੰਦੇ ਜੋ ਜੋ ਨਾਮਾ ਹਰ ਗੁਣ ਉਚਰਾ ਭਗਤ ਜਨਾ ਕੋ ਦੇਹੋਰਾ ਫਿਰ। ਕਹਿੰਦੇ ਮੰਦਰ ਫੇਰ ਦਿੱਤਾ, ਅੱਜ ਵੀ ਫਿਰਿਆ ਹੋਇਆ ਉਸੇ ਤਰ੍ਹਾਂ ਹੀ ਹੈ, ਉਹਦੀਆਂ ਨੀਹਾਂ ਨਹੀਂ ਹਨ ਥੱਲੇ, ਬੜਾ ਪੁਰਾਣਾ ਮੰਦਰ ਹੈ। ਤੇ ਉੱਥੇ ਕਵੀ ਜੀ ਇੱਥੇ ਕਹਿ ਰਹੇ ਨੇ, ਕਹਿੰਦੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਅਕਾਲ ਪੁਰਖ ਨੇ ਨਾ, ਅਕਾਲ ਪੁਰਖ ਦਾ ਹੀ ਅਵਤਾਰ ਨੇ, ਕਹਿੰਦੇ ਜੇ ਨਾਮਦੇਵ ਨੇ ਮੰਗਿਆ ਤੇ ਉਹਦੇ ਵਾਸਤੇ ਦੋਹਰਾ ਫੇਰ ਦਿੱਤਾ, ਮੰਦਰ ਫੇਰ ਦਿੱਤਾ।
ਬਿਪਤਾ ਮੈਂ ਲੰਕਾ ਦੀ ਨੀ ਜਾਚੇ ਤੇ ਬਭੀਖਣ ਕੋ,
ਬਿਪਤਾ ਦਾ ਸਮਾਂ ਪਿਆ ਤੇ ਬਭੀਸ਼ਣ ਨੂੰ ਲੰਕਾ ਦੇ ਦਿੱਤੀ ਮੰਗਣ ਦੇ ਉੱਤੇ, ਜਦੋਂ ਉਹਨੇ ਮੰਗਿਆ ਤੇ ਮੰਗਣ ਤੇ ਉਹਨੂੰ ਲੰਕਾ ਦੇ ਦਿੱਤੀ।
ਮੰਗਲ ਸੁਕਾ ਬਿਜਾਚੋ मंगल सुनाए जी।
मंगल कवि जी कहंदे हे प्रभु मैं तुहाडे मंगल सुना के तुहाडे मंगल गा के तुहाडे कोलो मंगदा हां मैं भी तुहाडे दर दा मंगता जाचक हां।
द्रौपदी नगन होत जाचो सभा माए ठांदो।
फिरो जदो नगन करन लगे कैरवां दी सभा दे विच दुशासन उस वेले उन्हें अंबर मंगे उन्हें आख्या मेरा पर्दा कज लो। उस वेले जद उन्हें अरदास कीती
अंबर लो अंबर में ही पैर छाए जे
कपड़ियां दे ढेर ला दते वस्त्रां दे ढेर ला दते फिर द्रौपदी लाज रखी हर प्रभ जी छीनत वस्त्र दीन बो साज कहंदे इस प्रकार नाल अंबरां दे कपड़ियां दे ढेर ला के रख दिते।
ऐसो दान देबो कौन को सतगुरु बिना
ऐसा दान मेरे सतगुरु श्री गुरु गोविंद सिंह साहिब जी महाराज जी तो बिना होर कौन दे सकदा है।
और को न जाचिए बिना गोविंद राय जे
आले लोको जे तुहानू कोई दान चाहिदा ऐसा जो द्रौपदी नू मिलिया जो नामदेव नू मिलिया जो विभीषण नू मिलिया जो त्रू नू मिलिया जे ऐसा दान चाहिदा ते किते होर मंगन ना जाए जे क्योंकि किते होर ए मिलना ही नहीं ए मिलना ही श्री गुरु गोविंद सिंह साहब दे चरणा चो है।
बोले
ए दान मिलना ही दसवें पातशाह दे चरणा चो है दसमेश दे चरणा विचो है।
असुर बेदार बेको सुरपति पार बेको
असुरां दा नाश करन वाले असुर बेदार बेको असुर कहंदे ने दानवां नू दानवां दा बेदार करन वाले सुरपत देवतियां नू पालन वाले
भगत उधार बेको मुकत की जरी है
भगतां नू उधारन वास्ते सतगुरां दे कोल मुक्ति दी जड़ी बूटी है। मुक्त की जड़ी है जड़ी दा इत्थे मतलब है जड़ी बूटी सतगुरां दे कोल मुक्ति दी जड़ी बूटी है।
हरी दल पंज वेको गाले गल ब्रंज गंज वेको
बैरियां दे दलां नू भन्नण वास्ते वड्डे वड्डे मजबूत ते पक्के किलियां नू गंजण वास्ते तोड़न वास्ते
सब सुख संजवे को मां सुख भई है
सारे सुखां नू संजण वास्ते सतगुरु सच्चे पातशाह जी महाराज जी दी कला सारे सुखां नाल भरी हुई है।
करत कलोल गुरु गोबिंद को कर मैं
ओ छड़ी गुरु साहब ने ना एक दिन छड़ी फड़ी हुई हाथ विच छड़ी बड़ी सोहनी सी काले रंग दी ते छड़ी फड़ी हुई दसवें पातशाह ने राजे बादशाह छड़ियां भी रखदे सी ना हत्थां च तो छड़ी फड़ी हुई महाराज जी ने वो छड़ी वेख के कविता गा रहा कवि कहिंदा दसवें पातशाह दे हत्थ विच कलोल करदी है वो छड़ी ऐसी छड़ी जिहड़ी भगतां नू पालन वाली है असरां नू बिदारन वाली है मुक्ति दी जड़ी बूटी है ऐसी छड़ी महाराज जी दे हत्थां विच पकड़ी हुई है।
चक्कर साथ होते मार बेकी बिद परी है
इस तरह जापदा जिवें विष्णु दे हत्थ विच चक्कर हुंदा ना सुदर्शन चक्र ओ सुदर्शन चक्र कहिंदे जिवें दुश्मनां नू मारन वास्ते हुंदा है।
फते की निशानी है पूर्व जन्मों के
इस तरह जापदा जिवें हथ विच फड़ी हुई छड़ी ए फते दी निशानी है ए जित दी निशानी है जा इस तरह कह लिए पूर्वले जन्म दी
तब हुती गदा विश्याम रंग छरी है
इस तरह जापदा भी ओदो ए गदा हुंदी सी ए छड़ी विष्णु दे हथ विच गदा हुंदी सी ते अज महाराज जी दे हाथ दे विच ओ छड़ी बनी हुई है क्योंकि हिंदू कवि सी ना उन्हें भगवान नाल अलंकार करके विष्णु दे नाल उपमा कीती है कहंदे ओदो मान लो यही छड़ी गदा बनी हुई सी अज महाराज जी दे हाथ विच छड़ी बनी हुई है।
कुंज कुंज गली बजाई बन बांसरे से
ओही छड़ी सी ए जदो भगवान कृष्ण दे हाथ विच बांसरी बन के सोभदी सी छड़ी दी उपमा कर रहा वेखो किन्नी सोहनी सुंदर कविता इस कवि दी कहंदे भी जिहड़ी ओ छड़ी सी उदों कृष्ण जी दे द्वापर युग दे विच हाथ च बांसरी बनी हुई ते ओ बांसरी बन के कुंज कुंज गलन बजाई बन बांसरी सी बांसरी बना के कुंज कुंज दे विच गलियां गलियां विच बजाई जा रही सी
उन्हीं के संग सोई शारदा कहते हैं
एदी कविता कवि शारदा दी कवि शारदा कहंदा ओदो उन्हां दे नाल सी ओदो ए उन्हां दे संग सी
जमुना के तट मंसी ਥੱਟ ਕੇ ਨਿਕਟ
ਸੋਏ। ਜਮਨਾ ਦੇ ਕੰਢੇ ਦੇ ਉੱਤੇ ਉਦੋਂ ਭਗਵਾਨ ਕ੍ਰਿਸ਼ਨ ਜੀ ਉਹ ਬਾਂਸਰੀ ਵਜਾਉਂਦੇ ਸਨ, ਉਦੋਂ ਉਹਨਾਂ ਦੇ ਹੱਥਾਂ ਦੇ ਵਿੱਚ ਬਾਂਸਰੀ ਸੋਭਦੀ ਸੀ।
ਸਤ ਸਤ ਦ੍ਰਵਿਆਨ ਸਾਹਿਬੀ ਕਰਤ ਹੈ,
ਅੱਜ ਉਹੀ ਬਾਂਸਰੀ ਕਹਿੰਦੇ ਨਦੀ ਬਦਲ ਕੇ ਸਤਲੁਜ ਦਰਿਆ ਹੋ ਗਿਆ, ਤੇ ਅਵਤਾਰ ਬਦਲ ਕੇ ਗੁਰੂ ਕਲਗੀਧਰ ਦਾ ਰੂਪ ਹੋ ਗਿਆ, ਤੇ ਜਿਹੜੀ ਉਹ ਬਾਂਸਰੀ ਸੀ ਗੁਰੂ ਦਸਵੇਂ ਪਾਤਸ਼ਾਹ ਦੇ ਹੱਥ ਦੀ ਛੜੀ ਬਣ ਗਈ ਹੈ। ਅੱਜ ਦਸਵੇਂ ਪਾਤਸ਼ਾਹ ਮਹਾਰਾਜ ਸਤਲੁਜ ਦਰਿਆ ਦੇ ਕੰਢੇ ਆ ਗਏ ਨੇ, ਅਨੰਤ ਕਲਾਵਾਂ ਦੇ ਮਾਲਕ।
ਦੇਖੋ ਭੂਪ ਭੂਪਨ ਕੇ ਭੂਮ ਕੋ ਭਗਤ ਲੋਗੋ,
ਹੇ ਦੁਨੀਆਂ ਦੇ ਰਾਜਿਓ, ਹੇ ਦੁਨੀਆਂ ਦੇ ਲੋਕੋ, ਹੇ ਦੁਨੀਆਂ ਦੇ ਭਗਤ ਜਨੋ, ਵੇਖੋ
ਭਾਗ ਆ ਛੜੀ ਕੇ ਮੈਂ ਮੂੰਹ ਸੋ ਕਹਿਵੇ ਬਨਤ ਹੈ।
ਵੇਖੋ ਇਸ ਛੜੀ ਦੇ ਭਾਗ ਕੇ ਇਹਦੇ ਬਾਰੇ ਮੈਨੂੰ ਕਵਿਤਾ ਕਹਿਣ ਦਾ ਮੌਕਾ ਮਿਲਣਾ ਸੀ, ਇਹ ਛੜੀ ਦੀ ਉਪਮਾ ਕੀਤੀ ਹੈ। ਕਹਿੰਦੇ ਦਸਵੇਂ ਪਾਤਸ਼ਾਹ ਦੇ ਹੱਥ ਚ ਫੜੀ ਹੋਈ ਉਹ ਛੜੀ ਵੀ ਕਿਤਨੇ ਕਮਾਲ ਦੀ ਹੈ, ਵੀ ਉਹਦੇ ਵੀ ਕਈ ਜਨਮ ਹੋਏ, ਕਦੇ ਉਹ ਬਾਂਸਰੀ ਬਣੀ, ਕਦੇ ਉਹ ਗਧਾ ਬਣੀ, ਤੇ ਅੱਜ ਸਤਿਗੁਰਾਂ ਦੇ ਹੱਥ ਦੀ ਛੜੀ ਬਣੀ ਹੋਈ ਹੈ। ਪਰ ਮੇਰੇ ਸਤਿਗੁਰੂ ਜੀ ਨਾਲ ਸਾਰੇ ਅਵਤਾਰਾਂ ਨਾਲ ਉਹ ਸਰਵੋਤਮ ਹਨ, ਜਿਤਨੇ ਅਵਤਾਰ ਨੇ। ਪਰ ਉਦਾਹਰਣ ਦੇਣ ਵਾਸਤੇ ਉਹਨਾਂ ਦਾ ਜ਼ਿਕਰ ਹੋ ਰਿਹਾ, ਉਸ ਵੈਸੇ ਭਾਈ ਸਾਹਿਬ ਤੇ ਇਹਨਾਂ ਕਵੀਆਂ ਦੇ ਮਨਾਂ ਵਿਚ ਗੁਰੂ ਸਾਹਿਬ ਦੀ ਜਿਹੜੀ ਰੂਪ ਰੇਖਾ ਹੈ ਇਹਨਾਂ ਅਵਤਾਰਾਂ ਤੋਂ ਬਹੁਤ ਉੱਚੀ ਹੈ। ਮਹਾਰਾਜ ਸੱਚੇ ਪਾਤਸ਼ਾਹ ਸਭ ਤੋਂ ਉੱਚੇ ਹਨ, ਸਰਵੋਤਮ ਹਨ। ਕੇਵਲ ਕਵੀ ਦੀ ਉਪਮਾ ਹੈ ਗੁਰੂ ਸਾਹਿਬ ਦੀ, ਉਹ ਛੜੀ ਕਹਿੰਦੇ ਉਹ ਛੜੀ ਦੀ ਉਪਮਾ ਕਰਨ ਦਾ ਮੌਕਾ ਮੈਨੂੰ ਮਿਲਿਆ।
ਕਾਨ ਹੈ ਕਹਿ ਉਤਰਿਓ ਤੂੰ ਮੁਕਈ ਰਹਿਤ ਲਾਗੇ,
ਕ੍ਰਿਸ਼ਨ ਬਣ ਕੇ ਆਏ ਸਨ ਉਦੋਂ ਇਹੀ ਛੜੀ ਕ੍ਰਿਸ਼ਨ ਦੇ ਮੁਖ ਨੂੰ ਬਾਂਸਰੀ ਬਣ ਕੇ ਲੱਗੀ ਰਹਿੰਦੀ ਸੀ।
ਗੋਬਿੰਦ ਉਤਰਿਓ ਤੂੰ ਹਾਥੀ ਰਹਿਤ ਹੈ,
ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਰੂਪ ਹੋ ਕੇ ਅਵਤਾਰ ਧਾਰਿਆ ਪਰਮੇਸ਼ਰ ਨੇ, ਤੇ ਉਹੀ ਬਾਂਸਰੀ ਅੱਜ ਦਸਵੇਂ ਪਾਤਸ਼ਾਹ ਦੇ ਹੱਥ ਵਿਚ ਛੜੀ ਬਣ ਕੇ ਸੋਭ ਰਹੀ ਹੈ। ਅੱਜ ਇਨ੍ਹਾਂ ਦੇ ਹੱਥ ਵਿਚ ਛੜੀ ਬਣ ਕੇ ਸੋਭ ਨੀਕ ਹੋ ਰਹੀ ਹੈ।
ਗਬਿਤ ਪੂਰਨ ਪੁਰਖ ਅਵਤਾਰਾਂ ਲੀਨਿਆ,
ਪੂਰਨ ਪੁਰਖ ਅਕਾਲ ਪੁਰਖ ਨੇ। ਹੁਣ ਇੱਥੇ ਕਵੀ ਜੀ ਕਹਿੰਦੇ ਵੀ ਦਸਵੇਂ ਪਾਤਸ਼ਾਹ ਕੋਈ ਕ੍ਰਿਸ਼ਨ ਦਾ ਜਾਂ ਇਨ੍ਹਾਂ ਦਾ ਅਵਤਾਰ ਨਹੀਂ, ਉਹ ਤਾਂ ਪ੍ਰਮਾਤਮਾ ਦੀ ਕੁਝ ਕਲਾਵਾਂ ਲੈ ਕੇ ਆਏ ਸਨ। ਪਰ ਮਹਾਰਾਜ ਸੱਚੇ ਪਾਤਸ਼ਾਹ ਤਾਂ ਪਰਮੇਸ਼ਰ ਦਾ ਅਵਤਾਰ ਨੇ, ਅਕਾਲ ਪੁਰਖ ਦਾ ਅਵਤਾਰ ਨੇ। ਇਸ ਕਰਕੇ ਕਹਿੰਦੇ ਪੂਰਨ ਪੁਰਖ ਅਵਤਾਰ ਆਨ ਲੀਨ ਆਪ, ਪੂਰਨ ਪੁਰਖ ਅਕਾਲ ਪੁਰਖ ਨੇ ਇਸ ਮਾਤ ਲੋਕ ਦੀ ਧਰਤੀ ਤੇ ਅਵਤਾਰ ਲਿਆ ਹੈ।
ਦਰਬਾਰ ਮਨ ਚਿੱਤ ਐਸੋ ਪਾਈਏ,
ਕਹਿੰਦੇ ਜਿਸ ਦੇ ਦਰਬਾਰ ਦੇ ਵਿਚ ਜੋ ਮਨ ਚ ਆ ਕੇ ਚਿਤਵੀਏ, ਦਸਵੇਂ ਪਾਤਸ਼ਾਹ ਦੇ ਦਰਬਾਰ ਚ ਆ ਜਾਈਏ ਨਾ, ਤੇ ਜੋ ਮਨ ਚ ਚਿਤਵੀਏ, ਜੋ ਮਨ ਚ ਚਾਹੀਏ, ਕਹਿੰਦੇ ਉਹੀ ਦਸਵੇਂ ਪਾਤਸ਼ਾਹ ਦੇ ਦਰਬਾਰ ਚ ਪ੍ਰਾਪਤ ਹੋ ਜਾਂਦਾ, ਕਿਉਂਕਿ ਇਹ ਦਾਰੀ ਐਸਾ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਇਥੋਂ ਸਾਰੀਆਂ ਦਾਤਾਂ ਪ੍ਰਾਪਤ ਹੋ ਜਾਂਦੀਆਂ ਹਨ।
ਘੱਟ ਘੱਟ ਵਾਸੀ ਅਬਨਾਸ਼ੀ ਨਾਮ ਜਾਂ ਕੋ ਜਗ,
ਘੱਟ ਘੱਟ ਦੇ ਵਾਸੀ ਨੇ ਜਿਨ੍ਹਾਂ ਦਾ ਨਾਮ ਅਬਨਾਸ਼ੀ ਹੈ ਜਗਤ ਵਿਚ। ਕਲਗੀਧਰ ਘੱਟ ਘੱਟ ਵਿਚ ਵਸਦੇ ਨੇ, ਭਾਈ ਕਨਈਆ ਜੀ ਨੂੰ ਨਜ਼ਰ ਆਏ, ਉਨ੍ਹਾਂ ਨੂੰ ਸਾਰਿਆਂ ਚ ਦਿਸੇ, ਕਿਉਂਕਿ ਸਾਹਿਬ ਸਾਰਿਆਂ ਚ ਵਰਤ ਰਹੇ ਨੇ। ਘੱਟ ਘੱਟ ਵਾਸੀ ਅਬਨਾਸੀ ਨਾਮ ਜਾ ਕੋ ਜਾਗ, ਜਿਨ੍ਹਾਂ ਦਾ ਨਾਮ ਅਬਨਾਸੀ ਹੈ, ਦੁਨੀਆਂ ਬਿਨਸ ਜਾਏਗੀ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ ਨਹੀਂ ਬਿਨਸੇਗਾ। ਉਹ ਅਬਨਾਸੀ ਹੈ, ਉਹ ਸਦੀਵ ਕਾਲ ਲਈ ਰਹੇਗਾ।
ਕਰਤਾ ਕਰਨ ਹਾਰ ਸੋਈ ਦਿਖਰਾਈਏ,
ਕਰਤਾ ਕਰਨ ਹਾਰ ਨੇ, ਔਰ ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਹੀ ਸਾਨੂੰ ਦਿਖਾਈ ਦਿੰਦੇ ਹਨ।
ਨਾਮੇ ਗੁਰ ਨੰਦ ਜਗ ਬੰਦ ਤੇਗ ਤਿਆਗ ਪੂਰੇ,
ਨੌਵੇਂ ਗੁਰੂ ਦੇ ਸਪੁੱਤਰ ਨੇ, ਨੌਵੇਂ ਗੁਰੂ ਨੰਦ, ਨੰਦ ਕਹਿੰਦੇ ਨੇ ਪੁੱਤਰ ਨੂੰ, ਨੌਵੇਂ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਨੰਦ ਪੁੱਤਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਜਗ ਬੰਦ ਜਗਤ ਦੇ ਵਿਚ ਬੰਦਨੇ ਯੋਗ ਹਨ, ਔਰ ਤੇਗ ਤੇ ਤਿਆਗ ਦੇ ਪੂਰੇ ਹਨ।
ਮੰਗਲ ਸੋ ਥਾਈਏ ਆਨੰਦ ਕੋ ਦਾਤਾ ਗੁਰ ਸਾਹਿਬ ਗੋਬਿੰਦ ਰਾਏ,
ਮੰਗਲ ਸੋ ਕਬ ਕਹਿ ਮੰਗਲ ਸੁਥਾਈਏ। ਮੰਗਲ ਕਵੀ ਜੀ ਕਹਿੰਦੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਮੰਗਲਾਂ ਦੀ ਥਾਂ ਨੇ, ਖੁਸ਼ੀਆਂ ਦੀ ਥਾਂ ਨੇ, ਜਿੱਥੇ ਸਾਰੀਆਂ ਖੁਸ਼ੀਆਂ ਸਾਰੇ ਮੰਗਲ ਇੱਕੋ ਜਗ੍ਹਾ ਤੇ ਨਜ਼ਰ ਆ ਜਾਂਦੇ ਹਨ।
ਆਨੰਦ ਕੋ ਦਾਤਾ ਗੁਰ ਸਾਹਿਬ ਗੋਬਿੰਦ ਰਾਏ।
ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਆਨੰਦ ਦੇ ਦਾਤੇ ਹਨ, ਆਨੰਦ ਦੇ ਦਾਤਾਂ ਵੰਡਣ ਵਾਲੇ ਹਨ।
ਚਾਹੇ ਜੋ ਆਨੰਦ ਤੋਂ ਆਨੰਦਪੁਰ ਆਈਏ।
ਕਵੀ ਜੀ ਬੁਲਾ ਰਹੇ ਨੇ ਆਪਣੇ ਨਾਲ ਦੇ ਸਾਥੀਆਂ ਨੂੰ, ਕਵੀ ਮੰਗਲ ਜੀ ਆਪਣੇ ਨਾਲ ਦੇ ਹੋਰ ਕਵੀਆਂ ਨੂੰ ਸੱਦ ਕੇ ਕਹਿੰਦੇ, ਆਜੋ ਵੀ ਕਵੀਓ, ਜੇ ਆਨੰਦ ਚਾਹੀਦਾ ਤਾਂ ਦਸਵੇਂ ਪਾਤਸ਼ਾਹ ਦੇ ਚਰਨਾਂ ਚ ਆਨੰਦਪੁਰ ਆ ਜਾਓ। ਜੇ ਆਨੰਦ ਚਾਹੀਦਾ ਤੇ ਦਸਵੇਂ ਪਾਤਸ਼ਾਹ ਦੇ ਕੋਲ ਸ੍ਰੀ ਆਨੰਦਪੁਰ ਸਾਹਿਬ ਆ ਜਾਓ ਭਾਈ।
ਕਬਿਤ ਦਿਜਨ ਕੇ ਦਲ ਜੋਗੀ ਜੰਗਮ ਜਮਾਤ ਦੁਆਰਾਂ
ਦੇ ਦਰਵਾਜੇ ਦੇ ਉੱਤੇ ਪੰਡਤਾਂ ਦੇ ਦਲਾਂ ਦੇ ਦਲ ਖੜੇ ਨੇ ਦਾਨ ਲੈਣ ਵਾਸਤੇ, ਜੋਗੀਆਂ ਤੇ ਜੰਗਮਾਂ ਦੀਆਂ ਜਮਾਤਾਂ ਖੜੀਆਂ ਨੇ ਦੁਆਰ ਦੇ ਉੱਤੇ।
ਬੰਦੀ ਜਨ ਕਿਤ ਕਹਿ ਜਗਤ ਮੈਂ ਜਾਏ
ਕੇ। ਕਿਤਨੇ ਹੀ ਬੰਦੀ ਜਨ ਖਲੋਤੇ ਨੇ ਹੱਥ ਜੋੜ ਕੇ ਮਹਾਰਾਜ ਸੱਚੇ ਪਾਤਸ਼ਾਹ ਦਾ ਜਸ ਗਾਉਣ ਵਾਸਤੇ।
ਸ਼ੋਭਾ ਸ਼ੁਭ ਲੇਤ ਦੇ ਲਚਨ ਕੋ ਲੱਛ ਰੋਜ
ਜੀ, ਭਾਰੀ ਸ਼ੋਭਾ ਪ੍ਰਾਪਤ ਕਰਦੇ ਨੇ, ਇਹ ਸ਼ੋਭਾ ਕਰਦੇ ਮਹਾਰਾਜ ਜੀ ਦੀ। ਔਰ ਕਹਿੰਦੇ ਰੋਜ ਲੱਖਾਂ ਰੁਪਏ ਦੇ ਹਿਸਾਬ ਨਾਲ ਇਹਨਾਂ ਨੂੰ ਦਾਨ ਪ੍ਰਾਪਤ ਹੁੰਦਾ।
ਦੇਖ ਦੇਖ ਸੁਧ ਭੁੱਲ ਜਾਤ ਸੁਰ ਨਾਇਕੇ।
ਸਤਿਗੁਰੂ ਜੀ ਦਾਨ ਕਰਦੇ ਨੇ ਤੇ ਉਧਰ ਸਵਰਗਪੁਰੀ ਚ ਬੈਠਾ ਜਿਹੜਾ ਇੰਦਰ ਹੈ ਉਹਦੀ ਵੀ ਸੁਧ ਭੁੱਲ ਜਾਂਦੀ ਹੈ ਵੀ ਕਿਤੇ ਸਾਰਾ ਕੁਝ ਦਾਨ ਕਰਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਸਵਰਗ ਤੇ ਨਿਗਾਰਾ ਰੱਖ ਲੈਣ ਵੀ ਹੁਣ ਸਵਰਗ ਦਾ ਖਜ਼ਾਨਾ ਵੀ ਵੰਡ ਦਈਏ। ਉਹਨੂੰ ਆਪਣਾ ਫਿਕਰ ਪੈ ਜਾਂਦਾ ਵੀ ਕਿਤੇ ਦਸਵੇਂ ਪਾਤਸ਼ਾਹ ਹੁਣ ਸਵਰਗ ਵਿੱਚੋਂ ਹੀ ਸਾਰਾ ਕੁਝ ਖੋਹ ਕੇ ਨਾ ਵੰਡਣ ਲੱਗ ਪੈਣ, ਮੈਂ ਕਿੱਥੇ ਜਾਵਾਂਗਾ। ਉਹਨੂੰ ਉੱਥੇ ਆਪਣਾ ਡਰ ਪੈ ਜਾਂਦਾ, ਉਹਨੂੰ ਆਪਣੀਆਂ ਸੁਧਾਂ ਭੁੱਲ ਜਾਂਦੀਆਂ ਨੇ।
ਗੋਬਿੰਦ ਗੁਰੂ ਕੋ ਦਾਨ ਮਾਲਮ ਜਾਨ ਮੈਂ।
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਦਾਨ ਸਾਰੇ ਜਗਤ ਦੇ ਵਿੱਚ ਮਾਲੂਮ ਹੋ ਰਿਹਾ, ਸਾਰੇ ਸੰਸਾਰ ਦੇ ਵਿੱਚ ਮਾਲੂਮ ਪ੍ਰਗਟ ਹੋ ਰਿਹਾ।
ਪਿਛਕ ਕੀਏ ਹੈ ਭੋਪ ਪਰਵਾਹ ਨਾ ਕਾਏ ਕੇ।
ਐਸਾ ਦਾਨ ਸਤਿਗੁਰਾਂ ਨੇ ਦਿੱਤਾ ਕਿ ਜਿਹੜੇ ਪਿਛਕ ਸਨ, ਜਿਹੜੇ ਮੰਗਤੇ ਸਨ, ਜਿਹੜੇ ਭਿਖਾਰੀ ਸਨ, ਉਹਨਾਂ ਭਿਖਾਰੀਆਂ ਨੂੰ ਦਸਵੇਂ ਪਾਤਸ਼ਾਹ ਨੇ ਰਾਜਾ ਬਣਾ ਦਿੱਤਾ। ਐਸਾ ਰਾਜਾ ਬਣਾਇਆ ਕਿ ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ ਰਹੀ। ਇਹੋ ਜੀ ਵਡਿਆਈ ਕੇਵਲ ਗੁਰੂ ਘਰ ਵਿੱਚ ਹੀ ਹੈ। ਔਰ ਇਹ ਕੋਈ ਕਾਵਉਕਤੀ ਨਹੀਂ ਇੱਥੇ ਕਹਿ ਸਕਦੇ ਕਿ ਕੋਈ ਅਤਿਉਕਤੀ ਕਹਿ ਦਿੱਤੀ ਹੈ, ਇਹ ਵਾਕਈ ਸੱਚਾਈ ਹੈ ਕਿ ਇੱਥੇ ਸਤਿਗੁਰਾਂ ਦੇ ਚਰਨਾਂ ਚੋਂ ਭਿਖਾਰੀਆਂ ਨੂੰ ਵੀ ਰਾਜ ਮਿਲੇ ਹਨ, ਭੀਖ ਮੰਗਣ ਵਾਲਿਆਂ ਨੂੰ ਵੀ ਰਾਜ ਮਿਲੇ ਹਨ। ਕਹਿੰਦੇ ਜਿਨ੍ਹਾਂ ਨੂੰ ਮਹਾਰਾਜ ਜੀ ਨੇ ਪਿਛਕਾਂ ਨੂੰ ਦਾਨ ਦਿੱਤਾ ਉਹ ਭੂਪ ਭਏ, ਉਹ ਰਾਜੇ ਬਣ ਗਏ। ਪਰਵਾਹ ਨਾ ਕਾਹੇ ਕੀ, ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ ਰਹੀ, ਉਹ ਬੇਪਰਵਾਹ ਹੋ ਗਏ।
ਬਲ ਬੈਨ ਬਿਕਰਮ ਨਾ ਭੋਜੂ ਮੈਂ ਮੋਜ ਐਸੇ।
ਧਰਮੀ ਰਾਜੇ ਮੰਨੇ, ਰਾਜਾ ਬਲ, ਰਾਜਾ ਬੈਨ ਜਿਹਨੂੰ ਬੇਨ ਰਾਜਾ ਵੀ ਕਹਿੰਦੇ ਨੇ, ਰਾਜਾ ਬਿਕਰਮਾਜਿਤ, ਰਾਜਾ ਭੋਜ। ਕਹਿੰਦੇ ਇਹਨਾਂ ਦੀ ਜਿਹੜੀ ਮੌਜ ਹੈ ਨਾ ਉਹ ਕਿਤੇ ਸਾਲ ਸਾਲ ਬਾਅਦ ਇੱਕ ਦਿਨ ਆਉਂਦੀ ਸੀ, ਸਾਲ ਬਾਅਦ ਕਿਤੇ ਦਾਨ ਦਿੰਦੇ ਸਨ, ਇੱਕ ਸਾਲ ਬਾਅਦ ਕਿਤੇ ਇਹਨਾਂ ਨੂੰ ਮੌਜ ਆਉਂਦੀ ਸੀ, ਉਸ ਦਿਨ ਦਾਨ ਦਿੰਦੇ ਸਨ।
ਜਾ ਕੀ ਇੱਕ ਮੌਜ ਨਵ ਰੋਜ ਪਾਤਸ਼ਾਹ ਕੇ।
ਸਾਲ ਬਾਅਦ ਇੱਕ ਮੌਜ ਚ ਜਿੰਨਾ ਦਾਨ ਕਰਦੇ ਸੀ ਨਾ, ਕਲਗੀਧਰ ਪਾਤਸ਼ਾਹ ਜੀ ਰੋਜ਼ ਆਪਣੀ ਮੌਜ ਵਿੱਚ ਉਨਾ ਦਾਨ ਕਰ ਦਿੰਦੇ ਨੇ ਰੋਜ਼ ਹੀ। ਉਹ ਤਾਂ ਸਾਲ ਬਾਅਦ ਇੱਕ ਦਿਨ ਕਿਤੇ ਆਉਂਦਾ ਸੀ ਤੇ ਦਾਨ ਜਿੰਨਾ ਕਰਦੇ ਸੀ ਇੱਕ ਦਿਨ ਚ ਸਾਰੇ ਰਾਜੇ ਇਕੱਠੇ ਹੋ ਕੇ, ਕਲਗੀਧਰ ਜੀ ਇੱਕ ਦਿਨ ਦੇ ਵਿੱਚ ਇੱਕੋ ਰੋਜ਼ ਦੇ ਵਿੱਚ ਇਹੋ ਜਿਹਾ ਦਾਨ ਕਰ ਦਿੰਦੇ ਨੇ ਕਿ ਸੈਂਕੜਿਆਂ ਦੀਆਂ ਝੋਲੀਆਂ ਭਰੀਆਂ ਜਾਂਦੀਆਂ ਹਨ।
ਕਬਿਤ ਰਾਵਣ ਤੇ ਛੀਨ ਦੇਈ ਬਖਸ਼ ਬਭੀਖਣ ਕੋ।
ਰਾਵਣ ਕੋਲੋਂ ਉਹਦੀ ਪਦਵੀ ਖੋਹ ਕੇ ਬਭੀਸ਼ਣ ਨੂੰ ਬਖਸ਼ ਦਿੱਤੀ।
ਬਾਵਨ ਐ ਬਾਂਧਿਓ ਬਲ ਜਬ ਤੁਮ ਚਾਹੀਐ।
ਜਦੋਂ ਚਾਹਨਾ ਹੋਈ ਤੇ ਬਾਵਨ ਰੂਪ ਹੋ ਕੇ ਰਾਜੇ ਬਲੀ ਨੂੰ ਬੰਨ ਲਿਆ, ਰਾਜੇ ਬਾਲੀ ਨੂੰ ਉਸ ਵੇਲੇ ਬਲੀ ਰਾਜੇ ਨੂੰ ਬਲ ਰਾਜੇ ਨੂੰ ਬੰਨ ਲਿਆ।
ਕਬ ਚਾਰ ਮੁਖ ਰਚਿਓ ਥੰਮ ਬੀਚ ਨਰ ਸਿੰਘ।
ਦੱਸੋ ਵੀ ਕਦੋਂ ਬ੍ਰਹਮਾ ਨੇ ਕਿਤੇ ਜਦੋਂ ਥੰਮ ਬਣਾਇਆ ਸੀ ਉਹਦੇ ਵਿੱਚ ਨਰ ਸਿੰਘ ਬਣਾਇਆ ਸੀ ਵੀ ਵਿੱਚ ਨਰ ਸਿੰਘ ਪੈਦਾ ਹੋਵੇਗਾ? ਕਵੀ ਪੁੱਛਦਾ ਕਹਿੰਦੇ ਕਦੋਂ ਨਰ ਸਿੰਘ ਬਣਾਉਣ ਵਾਸਤੇ ਵੀ ਜਦੋਂ ਵਿਧਾਤਾ ਨੇ ਬ੍ਰਹਮਾ ਨੇ ਉਹ ਥੰਮ ਬਣਾਇਆ ਸੀ, ਥੰਮ ਪਾੜ ਕੇ ਨਿਕਲਿਆ ਨਾ ਨਰ ਸਿੰਘ। ਗੁਰੂ ਗ੍ਰੰਥ ਸਾਹਿਬ ਚ ਵੀ ਬਚਨ ਆਉਂਦੇ ਨੇ ਕਹਿੰਦੇ ਥੰਮ ਪਾੜ ਕੇ ਵਿੱਚੋਂ ਨਰਸਿੰਘ ਨਿਕਲੇ, ਅਵਤਾਰ ਨਿਕਲਿਆ ਨਰਸਿੰਘ ਦਾ ਭਗਤ ਪ੍ਰਹਿਲਾਦ ਦੀ ਲਾਜ ਰੱਖਣ ਵਾਸਤੇ। ਕਹਿੰਦੇ ਦੱਸੋ ਜਦੋਂ ਥੰਮ ਬਣਾਇਆ ਸੀ ਉਦੋਂ ਬ੍ਰਹਮਾ ਨੇ ਭਲਾ ਥੰਮ ਦੇ ਵਿੱਚ ਨਰਸਿੰਘ ਰਚਿਆ ਸੀ
ਬਣਾਇਆ ਸੀ?
ਪ੍ਰਹਿਲਾਦ ਜੁਕੀ ਪੈਜ ਪੂਰਨ ਨਿਭਾਈ ਹੈ,
ਨਰਸਿੰਘ ਆਪਣੀ ਮਰਜ਼ੀ ਨਾਲ ਉਥੋਂ ਪ੍ਰਗਟ ਹੋਇਆ ਭਗਵਾਨ ਤੇ ਭਗਤ ਪ੍ਰਹਿਲਾਦ ਦੀ ਪੈਜ ਰੱਖ ਲਈ, ਉਹਦੀ ਪੱਤ ਰੱਖ ਲਈ।
ਗੁਰੂ ਜੀ ਗੋਬਿੰਦ ਰਾਏ ਕਿਆ ਤੁਮ ਸੋਈ ਕਰੋ।
ਇਹ ਉਦਾਹਰਣ ਦੇਣ ਦਾ ਮਤਲਬ ਇਹ ਹੈ ਕਿ ਹੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਤੁਸੀਂ ਜੋ ਵੀ ਕਰਦੇ ਹੋ ਆਪਣੀ ਮਰਜ਼ੀ ਨਾਲ ਕਰਦੇ ਹੋ, ਤੁਹਾਨੂੰ ਕਿਸੇ ਦੀ ਆਗਿਆ ਨਹੀਂ ਲੈਣੀ ਪੈਂਦੀ, ਪਰਮਿਸ਼ਨ ਨਹੀਂ ਲੈਣੀ ਪੈਂਦੀ ਬ੍ਰਹਮਾ ਦੀ ਜਾਂ ਕਿਸੇ ਹੋਰ ਦੀ ਵੀ ਕਰੀਏ ਕਿ ਨਾ ਕਰੀਏ। ਕਹਿੰਦੇ ਤੁਹਾਡੀ ਆਪਣੀ ਮਰਜ਼ੀ ਹੈ, ਆਪਣੀ ਇੱਛਾ ਹੈ, ਜੋ ਚਾਹੋ ਉਹ ਤੁਸੀਂ ਕਰ ਸਕਦੇ ਹੋ।
ਪੂਜ ਦੇਖੋ ਬੇਦੇ ਸਪੰਦ ਕੀ ਉਗਾਹੀ ਹੈ।
ਵੇਦਾਂ ਨੂੰ ਵੀ ਪੁੱਛੋ ਨਾ ਭਾਈ, ਵੇਦ ਵੀ ਇਸ ਗੱਲ ਦੀ ਗਵਾਹੀ ਭਰਦੇ ਨੇ ਕਿ ਪਾਰ ਬ੍ਰਹਮ ਪਰਮੇਸ਼ਰ ਜੋ ਚਾਹੇ ਮਰਜ਼ੀ ਕਰ ਸਕਦੇ ਹਨ।
ਔਰ ਪਾਤਸ਼ਾਹੀ ਸਭ ਲੋਕਾਂ ਕੋ ਪਾਤਸ਼ਾਹ,
ਹੋਰ ਜਿਤਨੀਆਂ ਪਾਤਸ਼ਾਹੀਆਂ ਨੇ ਸਭ ਲੋਕਾਂ ਦੇ ਜਿੰਨੇ ਪਾਤਸ਼ਾਹ ਹਨ।
ਪਾਤਸ਼ਾਹ ਪਰ ਸਾਚੀ ਤੇਰੀ ਪਾਤਸ਼ਾਹੀ ਹੈ।
ਜਿੰਨੇ ਦੁਨੀਆਂ ਦੇ ਪਾਤਸ਼ਾਹ ਨੇ, ਹੋਰ ਪਾਤਸ਼ਾਹ ਨੇ, ਕਹਿੰਦੇ ਉਹਨਾਂ ਸਾਰੇ ਪਾਤਸ਼ਾਹਾਂ ਦੇ ਉੱਤੇ ਹੇ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਜੀ, ਤੁਹਾਡੀ ਪਾਤਸ਼ਾਹੀ ਕੰਮ ਕਰਦੀ ਹੈ, ਉੱਥੇ ਤੁਹਾਡੀ ਪਾਤਸ਼ਾਹੀ ਹੈ। ਸਾਰੇ ਪਾਤਸ਼ਾਹ ਤੁਹਾਡੇ ਤਾਬਿਆਂ ਨੇ, ਸਾਰੇ ਪਾਤਸ਼ਾਹ ਤੁਹਾਡੇ ਅਧੀਨ ਨੇ, ਸਾਰਿਆਂ ਦੇ ਉੱਤੇ ਤੁਹਾਡੀ ਪਾਤਸ਼ਾਹੀ ਹੈ।
ਗਬਿਤ ਭਾਵੇਂ ਜਾਏ ਤੀਰਥ ਪਰਮਤ ਸੇਤ ਬੰਧੂ ਲੋ।
ਹੁਣ ਕਵੀ ਮੰਗਲ ਜੀ ਫਿਰ ਕਹਿੰਦੇ ਵੀ ਹੁਣ ਭਾਵੇਂ ਕੋਈ ਤੀਰਥਾਂ ਤੇ ਭਰਮਦਾ ਫਿਰੇ, ਭਾਵੇਂ ਜਾਏ ਤੀਰਥ ਭਰਮਤ ਸੇਤ ਬੰਦ ਹੋ ਲੋ। ਚਿੱਟੇ ਰੰਗ ਦਾ ਹੋ ਕੇ ਗੰਗਾ ਦੇ ਵਿੱਚ ਜਾ ਕੇ ਇਸ਼ਨਾਨ ਕਰਦਾ ਫਿਰੇ,
ਭਾਵੇਂ ਜਾਏ ਕੰਦਰਾ ਮੈਂ ਕੰਦ ਮੂਲ ਖਾਈਏ,
ਭਾਵੇਂ ਕਿਸੇ ਕੰਦਰਾ ਵਿੱਚ ਜਾ ਕੇ ਬਹਿ ਕੇ ਕੰਦ ਮੂਲ ਖਾਣ ਲੱਗ ਪਵੇ, ਕੰਦ ਮੂਲ ਖਾ ਕੇ ਆਪਣਾ ਢਿੱਡ ਭਰਨ ਲੱਗ ਪਵੇ,
ਭਾਵੇਂ ਦੇ ਦੁਆਰਕਾ ਦਗਦ ਕਰੇ ਛਾਪੇ ਲਾਏ,
ਭਾਵੇਂ ਦੁਆਰਕਾ ਵਿੱਚ ਜਾ ਕੇ ਆਪਣੇ ਸਰੀਰ ਦੇ ਉੱਤੇ ਛਾਪੇ ਲਵਾ ਕੇ ਸਰੀਰ ਸਾੜਨ ਲੱਗ ਪਏ, ਉੱਥੇ ਛਾਪੇ ਲਵਾ ਕੇ ਤਨ ਦੇ ਉੱਤੇ ਸਰੀਰ ਦਗਦ ਕਰਨ ਲੱਗ ਪਵੇ,
ਭਾਵੇਂ ਕਾਸ਼ੀ ਮਾਏ ਜਾਏ ਜੁਗਲੋ ਬਸਾਈਏ,
ਭਾਵੇਂ ਕਾਸ਼ੀ ਵਿੱਚ ਜਾ ਕੇ ਬਨਾਰਸ ਵਿੱਚ ਰਾਜ ਜਾ ਕੇ ਜੁਗਾਂ ਤੱਕ ਰਹਿਣਾ ਸ਼ੁਰੂ ਕਰ ਦੇਵੇ, ਕਈ ਯੁੱਗ ਉੱਥੇ ਜਾ ਕੇ ਕਾਸ਼ੀ ਦੇ ਵਿੱਚ ਜਾ ਕੇ ਵਸਣ ਲੱਗ ਪਵੇ,
ਭਾਵੇਂ ਪੂਜੋ ਦੇਵਰੇ ਦੇਵਾਲਾ ਸਭ ਜਗੂ ਕੇ,
ਭਾਵੇਂ ਦੁਨੀਆਂ ਦੇ ਸਾਰੇ ਦਿਓਰੇ, ਦੁਨੀਆਂ ਦੇ ਜਿਤਨੇ ਸ਼ਿਵ ਦਿਵਾਲੇ ਨੇ ਸਾਰਿਆਂ ਨੂੰ ਜਾ ਕੇ ਕੋਈ ਪੂਜਦਾ ਫਿਰੇ, ਸਾਰੇ ਦਿਓਰਿਆਂ ਤੇ ਸਾਰਿਆਂ ਮੰਦਰਾਂ ਤੇ ਜਾ ਕੇ ਨੱਕਾ ਰਗੜਦਾ ਫਿਰੇ,
ਭਾਵੇਂ ਖੱਟ ਦਰਸ਼ਨ ਕੋ ਭੇਖ ਮੈਂ ਫਿਰਾਈਏ,
ਭਾਵੇਂ ਕੋਈ 6 ਦਰਸ਼ਨਾਂ ਦਾ ਭੇਖ ਧਾਰਨ ਕਰਕੇ ਉਹਨਾਂ ਭੇਖਾਂ ਦੇ ਵਿੱਚ ਫਿਰਨ ਲੱਗ ਪਵੇ, 6 ਭੇਖਾਂ ਦਾ ਦਰਸ਼ਨ, ਕਿਉਂਕਿ 6 ਭੇਖ ਨੇ, 6 ਦਰਸ਼ਨ ਨੇ ਤੇ 6 ਦਰਸ਼ਨਾਂ ਦੇ 6 ਹੀ ਭੇਖ ਨੇ, ਉਹਨਾਂ 6 ਭੇਖਾਂ ਨੂੰ ਧਾਰਨ ਕਰਕੇ ਭਾਵੇਂ ਕੋਈ ਫਿਰਨ ਲੱਗ ਪਵੇ,
ਜੋ ਤੂੰ ਚਾਹੇ ਮਨਸਾ ਕੋ ਮੰਗਲ ਤੁਰਤ ਫਲ।
ਕਵੀ ਮੰਗਲ ਜੀ ਕਹਿੰਦੇ ਸੱਜਣਾ, ਇਹ ਸਾਰਾ ਕੁਝ ਕਰਕੇ ਵੀ ਤੈਨੂੰ ਕੁਝ ਨਹੀਂ ਮਿਲਣਾ, ਪਰ ਜੇ ਤੈਨੂੰ ਕੁਝ ਚਾਹੀਦਾ, ਜੇ ਤੂੰ ਚਾਹੁੰਦਾ ਵੀ ਤੈਨੂੰ ਤੁਰਤ ਫੁਰਤ ਮਿਲ ਜਾਏ, ਨਾਲੋ ਨਾਲ ਹੀ ਮਿਲ ਜਾਏ, ਕਵੀ ਮੰਗਲ ਜੀ ਕਹਿੰਦੇ ਮੈਂ ਤੈਨੂੰ ਇੱਕ ਸਲਾਹ ਦੇ ਦਿੰਨਾ, ਜੇ ਤੂੰ ਇਹ ਸਾਰਾ ਕੁਝ ਤੁਰਤ ਫੁਰਤ ਹੀ ਚਾਹੁੰਦਾ ਵੀ ਤੈਨੂੰ ਤੁਰਤ ਹੀ ਮਿਲ ਜਾਏ।
ਗੋਬਿੰਦ ਗੁਰੂ ਕੀ ਇੱਕ ਮੌਜ ਮੈਂ ਪਾਈਏ,
ਗੁਰੂ ਗੋਬਿੰਦ ਸਿੰਘ ਸਾਹਿਬ ਦੀ ਇੱਕ ਮੌਜ ਵਿੱਚ ਸਾਰੇ ਜਪਾ ਤਪਾਂ ਦਾ ਫਲ ਪ੍ਰਾਪਤ ਹੋ ਜਾਂਦਾ। ਆਖੋ ਸਤਨਾਮ। ਜੇ ਦਸਵੇਂ ਪਾਤਸ਼ਾਹ ਕੇਵਲ ਮੌਜ ਭਰੀ ਦ੍ਰਿਸ਼ਟੀ ਨਾਲ ਵੇਖ ਲੈਣ ਨਾ, ਕਿ ਜਿੰਨਾ ਉੱਤੇ ਜਪ ਤਪ ਦੱਸਿਆ ਕਿ ਬਨਾਰਸ ਵਿੱਚ ਜਾ ਕੇ ਵਸਣ ਦਾ, ਕੰਦ ਮੂਲ ਖਾ ਕੇ ਰਹਿਣ ਦਾ, ਤੀਰਥਾਂ ਤੇ ਭਰਮਣ ਦਾ, ਕਹਿੰਦੇ ਸਾਰਾ ਕੁਝ ਦਸਵੇਂ ਪਾਤਸ਼ਾਹ ਜੇ ਕਿਤੇ ਆਪਣੀ ਮੌਜ ਭਰੀ ਦ੍ਰਿਸ਼ਟੀ ਨਾਲ ਵੇਖ ਲੈਣ ਤੇ ਇੱਕ ਮੌਜ ਦੇ ਵਿੱਚ ਹੀ ਸਾਰਾ ਕੁਝ ਬਖਸ਼ ਦੇਣ, ਜੇ ਤੈਨੂੰ ਸਾਰਾ ਕੁਝ ਚਾਹੀਦਾ। ਤੇ ਕਵੀ ਮੰਗਲ ਜੀ ਕਹਿੰਦੇ ਦਸਵੇਂ ਪਾਤਸ਼ਾਹ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸ਼ਰਨ ਵਿਚ ਆ ਜਾ।
ਸਮੁੰਦ ਦੇ ਵਾਰ ਪਾਰ ਵਿਚ ਮਹੀ ਮੰਡਲ ਦੇ,
ਸਮੁੰਦਰ ਦੇ ਉਰਲੇ ਪਾਸੇ ਤੇ ਸਮੁੰਦਰ ਦੇ ਪਾਰਲੇ ਪਾਸੇ, ਔਰ ਵਿਚ ਮਹੀ ਮੰਡਲ ਦੇ ਵਿੱਚ ਆ ਜਿਹੜਾ ਮਹੀ ਮੰਡਲ ਆ ਜਿਹੜੀ ਧਰਤੀ ਹੈ
ਜਿੰਦਾ ਜਸ ਦੇਸ਼ ਦੇ ਸਭੇ ਲੋਕ ਗਾਵਦੇ
ਜਿੰਦਾ ਜਸ ਸਾਰੇ ਦੇਸ਼ਾਂ ਵਿੱਚ ਸਾਰੇ ਲੋਕ ਗਾਵਦੇ ਹਨ
ਜੀਵਦੇ ਭਿਖਾਰੀ ਸਹੀ ਹੁੰਦੇ ਨੀ ਹਜ਼ਾਰੀ ਹੁਣ
ਐਸੇ ਸਤਿਗੁਰੂ ਜੀ ਜਿਨ੍ਹਾਂ ਨੂੰ ਭਿਖਾਰੀ ਸੇਵਦੇ ਨੇ ਤੇ ਭਿਖਾਰੀ ਸੇਵ ਕੇ ਹਜ਼ਾਰੀ ਹੋ ਜਾਂਦੇ ਨੇ ਹਜ਼ਾਰੀ ਦਾ ਮਤਲਬ ਹਜ਼ਾਰਾਂ ਰੁਪਏ ਦੇ ਮਾਲਕ ਬਣ ਜਾਂਦੇ ਨੇ ਉਹ ਦਸਵੇਂ ਪਾਤਸ਼ਾਹ ਨੂੰ ਸੇਵਨ ਕਰਕੇ
ਵਾਰੀ ਵਾਰੀ ਪੜ ਕੇ ਕਵਿਤ ਨੀ ਸੁਣਾਈਏ
ਵਾਰੀ ਵਾਰੀ ਆਉਂਦੇ ਨੇ ਆ ਕੇ ਕਵਿਤ ਨੀ ਸੁਣਾਵਦੇ ਵਾਰੀ ਵਾਰੀ ਆ ਕੇ ਫਿਰ ਗੁਰੂ ਦਸਵੇਂ ਪਾਤਸ਼ਾਹ ਦੇ ਦਰਬਾਰ ਵਿਚ ਕਵਿਤ ਪੜ ਪੜ ਮਹਾਰਾਜ ਜੀ ਦੀ ਉਪਮਾ ਚ ਸੁਣਾਉਂਦੇ ਹਨ
ਚਾਰੋ ਹੀ ਵਰਨ ਖੱਟ ਦਰਸ਼ਨ ਜੈਂਦੇ ਦੁਆਰ
ਸਾਰੇ ਵਰਨ ਤੇ ਛੇ ਦਰਸ਼ਨ ਤੇ ਛੇ ਦਰਸ਼ਨਾਂ ਦੇ ਭੇਖੀ ਜਿਸ ਦੇ ਦੁਆਰ ਤੇ ਆਉਂਦੇ ਹਨ
ਮੰਗਲ ਸੁਕਬ ਮਨ ਇੱਛਾ ਫਲ ਪਾਵਦੇ
ਮੰਗਲ ਕਵੀ ਜੀ ਕਹਿੰਦੇ ਨੇ ਜਿਹੜੀ ਇੱਛਾ ਧਾਰ ਕੇ ਕੋਈ ਆਉਂਦਾ ਹੈ ਦਸਵੇਂ ਪਾਤਸ਼ਾਹ ਦੇ ਚਰਨਾਂ ਚ ਉਹਨਾਂ ਨੂੰ ਉਹੀ ਇੱਛਾ ਫਲ ਪ੍ਰਾਪਤ ਹੁੰਦਾ
ਵੇਖੀ ਬਲ ਵਾਂਗੋ ਕੋਈ ਛਲੀ ਗੁਰੂ ਗੋਬਿੰਦ ਜੀ
ਕਹਿੰਦੇ ਵੇਖੋ ਕੋਈ ਬਲ ਵਾਂਗੂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕੋਈ ਛਲ ਲਵੇ
ਇੱਕ ਲੈ ਲੈ ਜਾਵਦੇ ਇੱਕ ਲੇਮਣੇ ਨੂੰ ਆਵਦੇ
ਇਹੋ ਜੇ ਦਾਨੀ ਨੇ ਦਸਵੇਂ ਪਾਤਸ਼ਾਹ ਕੇ ਇੱਕ ਲੈਣ ਆ ਰਹੇ ਨੇ ਦਾਨ ਤੇ ਇੱਕ ਲੈ ਕੇ ਝੋਲੀਆਂ ਭਰ ਕੇ ਜਾ ਰਹੇ ਨੇ ਬਾਹਰ ਜਾਂਦਿਆਂ ਜਾਂਦਿਆਂ ਕਹਿੰਦੇ ਲੈ ਲੋ ਵੀ ਤੁਸੀਂ ਵੀ ਲੈ ਲੋ ਮਹਾਰਾਜ ਜੀ ਖੁੱਲੇ ਗੱਫੇ ਵੰਡ ਰਹੇ ਨੇ ਤੁਸੀਂ ਵੀ ਲੈ ਲੋ ਇੱਕ ਲੈ ਕੇ ਜਾ ਰਹੇ ਨੇ ਇੱਕ ਲੈਣ ਆ ਰਹੇ ਨੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਉਪਮਾ ਵਿਚ ਹੋਰ ਵੀ ਭਾਰੀ ਕਵਿਤ ਗਾਏ ਜਾ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ ਮਹਾਰਾਜ ਜੀ ਸੱਚੇ ਪਾਤਸ਼ਾਹ ਦਾ ਪਵਿੱਤਰ ਪਾਵਨ ਸੁਜਸ ਕਥਨ ਕਰਦੇ ਆ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ